ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਸ਼ਿਵਰਾਤਰੀ ਦਾ ਮੇਲਾ ਜਾਣ ਕਰਕੇ ਅਚਲ ਬਟਾਲੇ ਦੀ ਧਰਤੀ 'ਤੇ ਪਹੁੰਚੇ ਹੋਏ ਨੇ, ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉੱਥੇ ਜੁੜੇ ਹੋਏ ਲੋਕਾਂ ਨੂੰ, ਜਿਹੜੇ ਉੱਥੇ ਪਹੁੰਚੇ ਹੋਏ ਨੇ ਸ਼ਿਵਰਾਤਰੀ ਦੇ ਮੇਲੇ 'ਤੇ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਰਹੇ ਨੇ। ਉੱਥੇ ਸਿੱਧਾਂ ਦਾ ਹੰਕਾਰ ਗੁਰੂ ਸਾਹਿਬ ਜੀ ਦੂਰ ਕਰ ਰਹੇ ਨੇ, ਜਿਹੜੀਆਂ ਰਿਧੀਆਂ ਸਿੱਧੀਆਂ ਨੂੰ ਪਾ ਕਰਕੇ ਮਾਨੀ ਹੰਕਾਰੀ ਹੋਏ ਫਿਰਦੇ ਸਨ, ਹਉਮੈ ਸੀ। ਪਹਿਲਾਂ ਇਹਨਾਂ ਨੇ ਦਿਸ਼ਾਵਾਂ ਦੇ ਵਿੱਚ ਸੁਪਨਾ ਕੀਤਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਲੱਭ ਕੇ ਲੈ ਆਂਦਾ। ਗੁਰੂ ਨਾਨਕ ਸਾਹਿਬ ਦੀ ਵਾਰੀ ਆਈ, ਨਹੀਂ ਲੱਭ ਸਕੇ, ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਪ੍ਰਗਟ ਹੋਏ। ਅਜੇ ਵੀ ਮਨ ਜਿਹੜਾ ਇਹਨਾਂ ਦਾ ਉਹ ਹਉਮੈ ਵਿੱਚ ਹੈ। ਫਿਰ ਇਹਨਾਂ ਨੇ, ਕਿਸੇ ਨੇ ਬਾਘ ਬਣਨਾ ਸ਼ੁਰੂ ਕਰ ਦਿੱਤਾ, ਕਿਸੇ ਨੇ ਸ਼ੇਰ ਦਾ ਰੂਪ ਧਾਰਨ ਕਰ ਲਿਆ, ਕੋਈ ਆਕਾਸ਼ ਵਿੱਚ ਉੱਡਣ ਲੱਗਾ, ਮੂੰਹ 'ਚੋਂ ਅੱਗ ਕੱਢਣ ਲੱਗੇ, ਆਕਾਸ਼ ਵਿੱਚ ਉੱਡ ਕੇ ਧਰਤੀ 'ਤੇ ਅੱਗ ਜਿਹੜੀ ਹੈ ਉਹ ਵਰਾਉਣ ਲੱਗੇ, ਅੱਗ ਸੁੱਟਣ ਲੱਗੇ। ਹੁਣ ਜਿੰਨੇ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਆਲੇ ਦੁਆਲੇ ਲੋਕ ਜੁੜੇ ਸਨ, ਉਹਨਾਂ ਨੂੰ ਡਰ ਆਉਣ ਲੱਗਾ, ਉਹ ਡਰਨ ਲੱਗੇ। ਇਹ ਸਾਰਾ ਕੁਝ ਸਿੱਧਾਂ ਨੇ ਕੀਤਾ ਹੀ ਲੋਕਾਂ ਨੂੰ ਡਰਾਉਣ ਵਾਸਤੇ ਸੀ ਕਿ ਹੋ ਸਕਦਾ ਸਾਡੀਆਂ ਸ਼ਕਤੀਆਂ ਵੇਖ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਡਰ ਜਾਣ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅਜਿੱਤੇ ਨੂੰ ਆਵਾਜ਼ ਦੇ ਕੇ ਕਿਹਾ ਕਿ ਵਾਹਿਗੁਰੂ ਕਹਿ ਕੇ ਸਾਰੇ ਲੋਕਾਂ ਦੇ ਦੁਆਲੇ ਇੱਕ ਲਕੀਰ ਖਿੱਚ ਦੇ। ਅਜਿੱਤੇ ਨੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਜਿੱਥੇ ਲੋਕ ਸਾਰੇ ਵੱਡੀ ਭੀੜ ਇਕੱਠੀ ਸੀ ਉੱਥੇ ਇੱਕ ਲਕੀਰ ਖਿੱਚੀ। ਹੁਣ ਉਸ ਲਕੀਰ ਦੇ ਅੰਦਰ ਜਿੰਨੇ ਲੋਕ ਨੇ, ਜਿਹੜੇ ਸਿੱਧ, ਜਿਹੜੇ ਅੱਗ ਸੁੱਟ ਰਹੇ ਸੀ ਜ਼ਮੀਨ 'ਤੇ, ਹੁਣ ਉੱਥੇ ਉਹਨਾਂ ਦਾ ਕੋਈ ਅਸਰ ਨਹੀਂ ਪਹੁੰਚਦਾ। ਤਾਂ ਗੁਰੂ ਸਾਹਿਬ ਜੀ ਨੇ ਇਹਨਾਂ ਸਾਰਿਆਂ ਨੂੰ, ਫਿਰ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਸ਼ਕਤੀਆਂ ਸਨ ਉਹ ਖਿੱਚ ਲਈਆਂ। ਸ਼ਕਤੀਹੀਨ ਹੋਏ, ਫਿਰ ਬੜੇ ਸ਼ਰਮਿੰਦੇ ਹੋਏ, ਗੁਰੂ ਸਾਹਿਬ ਕੋਲ ਝੂਰਦੇ ਬੈਠੇ। ਉੱਧਰ ਅਜਿੱਤਾ ਵੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲੱਗਾ, ਉਹਨੇ ਵੀ ਨਜ਼ਦੀਕ ਹੀ ਜਲ ਦੇ ਉੱਪਰ ਆਪਣਾ ਇੱਕ ਕੱਪੜਾ ਵਿਛਾਇਆ ਸਾਫਾ, ਉਹ ਵਿਛਾ ਕਰਕੇ ਜਦੋਂ ਵਿਛਾਇਆ ਤਾਂ ਜਿਹੜਾ ਪਾਣੀ ਸੀ, ਮਾਨੋ ਉਹਦੇ ਇੱਕ ਧਾਗੇ ਨੂੰ ਵੀ ਨਹੀਂ ਭਿਉਂ ਸਕਿਆ, ਪਾਣੀ ਦਾ ਅਸਰ ਜਿਹੜਾ ਉਹ ਕੱਪੜੇ ਤੱਕ ਨਹੀਂ ਪਹੁੰਚਿਆ, ਕੱਪੜਾ ਸੁੱਕਾ ਉਸੇ ਤਰ੍ਹਾਂ ਤੈਰ ਰਿਹਾ। ਅਤੇ ਅਜਿੱਤਾ ਉਹਦੇ ਉੱਤੇ ਸਵਾਰ ਹੋ ਕੇ, ਜਿਵੇਂ ਕਿਸ਼ਤੀ ਵਿੱਚ ਸਵਾਰ ਹੋ ਜਾਈਦਾ ਪਾਣੀ ਦੇ ਉੱਪਰ ਤੈਰਦੇ ਹਾਂ, ਉਸ ਤਰ੍ਹਾਂ ਕੱਪੜੇ 'ਤੇ ਸਵਾਰ ਹੋ ਕੇ ਜਿਹੜੇ ਪੰਛੀ ਮਰ ਕੇ ਪਾਣੀ ਵਿੱਚ ਡਿੱਗੇ ਹੋਏ ਸਨ ਉਹਨਾਂ ਨੂੰ ਫੜ ਫੜ ਕੇ ਉੱਪਰ ਉਡਾਉਂਦਾ, ਜੀਵਿਤ ਕਰਦਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ, ਇਹ ਕੌਣ ਹੈ? ਕਹਿਣ ਲੱਗੇ, ਜੀ ਤੁਹਾਡਾ ਹੀ ਸਿੱਖ ਹੈ, ਉਹ ਵੀ ਕਰਾਮਾਤਾਂ ਵਿਖਾ ਰਿਹਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅਜਿੱਤੇ ਦੀ ਵੀ ਜਿੰਨੀ ਸ਼ਕਤੀ ਸੀ ਉਹ ਸਾਰੀ ਖਿੱਚ ਲਈ, ਉਹ ਵੀ ਸ਼ਕਤੀਹੀਨ ਹੋਇਆ, ਝੂਰਦਾ ਹੋਇਆ ਨੀਵੀਂ ਪਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੋਲੋਂ ਬੈਠਾ ਹੈ। ਆਓ ਇੱਥੇ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ। ਦੁਆਦਸ਼ ਬਰਖਨ ਕੋ ਸੁਥ ਸਾਥਾ।
ਤੇ ਜਦੋਂ ਹੁਣ ਸਿੱਧਾਂ ਦੀਆਂ ਵੀ ਸਾਰੀਆਂ ਸ਼ਕਤੀਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਖਿੱਚ ਲਈਆਂ, ਅਜਿੱਤੇ ਦੀ ਵੀ ਸ਼ਕਤੀ ਖਿੱਚ ਲਈ, ਤੇ ਬੜੇ ਨੀਵੀਂ ਪਾ ਕੇ ਸ਼ਰਮਿੰਦੇ ਹੋਏ ਚੁੱਪ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਬੈਠੇ ਨੇ, ਝੂਰਦੇ ਨੇ, ਪਛਤਾਉਂਦੇ ਨੇ ਮਨ ਅੰਦਰ। ਕੁਝ ਸਮਾਂ ਗੁਰੂ ਸਾਹਿਬ ਪਾਤਸ਼ਾਹ ਜੀ ਚੁੱਪ ਕਰਕੇ ਬੈਠੇ ਰਹੇ। ਇੰਨੇ ਸਮੇਂ ਦੇ ਦੌਰਾਨ ਇੱਕ ਗੁਰੂ ਕਾ ਸਿੱਖ ਜਿਹੜਾ ਤਰਖਾਣੇ ਦਾ ਕੰਮ ਕਰਦਾ ਉਹ ਚੱਲ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਆਇਆ, ਤੇ ਇਹਦੇ ਨਾਲ ਇਹਦਾ 12 ਸਾਲ ਦਾ ਜਿਹੜਾ ਪੁੱਤਰ ਸੀ ਉਹ ਵੀ ਨਾਲ ਲੈ ਕੇ ਉਹਨੂੰ ਆਇਆ ਹੈ।
ਬੰਦੇ ਚਰਨ ਕਮਲ ਜਗਨਾਥਾ।
ਪੁੱਤਰ ਦੇ ਸਮੇਤ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੋਲ ਪਹੁੰਚੇ, ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ।
ਬਿਨੈ ਯੁਕਤ ਪੁੰਨ ਬਚਨ ਉਚਾਰੇ,
ਤੇ ਫਿਰ ਦੋਵੇਂ ਹੱਥ ਜੋੜ ਕੇ ਬੇਨਤੀ ਰੂਪ ਬਚਨ ਜਿਹੜੇ ਹਨ ਉਹ ਗੁਰੂ ਸਾਹਿਬ ਜੀ ਦੇ ਨਾਲ ਕਰਨ ਲੱਗਾ।
ਏਕ ਤਾਤ ਭਾ ਸਦਨ ਹਮਾਰੇ,
ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਸਾਡੇ ਘਰ ਦੇ ਵਿਚ ਸਾਡੇ ਕੋਲ ਇਹ ਇਕਲੌਤਾ ਪੁੱਤਰ ਹੈ।
ਸਤ ਸੰਗਤ ਪ੍ਰਤਾਪ ਉਚੇਰਾ,
ਸਤ ਸੰਗਤ ਦਾ ਬਹੁਤ ਵੱਡਾ ਪ੍ਰਤਾਪ ਹੈ। ਪਾਤਸ਼ਾਹ ਜੀ ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਰਿਹਾ, ਬੇਨਤੀ ਕਰਦਿਆਂ ਦੱਸ ਰਿਹਾ, ਕਹਿਣ ਲੱਗਾ ਪਾਤਸ਼ਾਹ ਸਾਡੇ ਘਰ ਵਿਚ ਇਕਲੌਤਾ ਪੁੱਤਰ ਹੈ, ਸਤ ਸੰਗਤ ਦੇ ਵੱਡੇ ਪ੍ਰਤਾਪ ਦਾ ਸਤਿਕਾਰ।
ਜੀਅਤ ਰਹਿਓ ਯਾ ਤੇ ਸੁਤ ਮੇਰਾ,
ਇਹ ਜਿਹੜਾ ਮੇਰਾ ਪੁੱਤਰ ਹੈ ਇਹ ਹੁਣ ਤੱਕ ਜੀਵਤ ਹੈ, ਜਿਹਦੀ ਉਮਰ ਤਕਰੀਬਨ 12 ਸਾਲ ਹੈ। ਇਹ ਸਤਸੰਗਤ ਦਾ ਪ੍ਰਤਾਪ ਹੈ, ਸਤਸੰਗਤ ਦੇ ਪ੍ਰਤਾਪ ਦੇ ਸਦਕਾ ਇਹ ਮੇਰਾ ਪੁੱਤਰ ਜੋ ਅੱਜ ਜੀਵਤ ਹੈ।
ਅਬਰਾਵਰ ਕੇ ਚਰਨ ਚੜਾਵਾ,
ਪਾਤਸ਼ਾਹ ਜੀ ਅਸੀਂ ਇਹਨੂੰ ਆਪ ਜੀ ਦੇ ਚਰਨਾਂ ਵਿਚ ਭੇਟ ਕਰਨਾ ਚਾਹੁੰਦੇ ਹਾਂ। ਇਕਲੌਤਾ ਪੁੱਤਰ ਹੈ ਤੇ ਸਤਸੰਗਤ ਦੇ ਪ੍ਰਤਾਪ ਕਰਕੇ ਜੀਵਤ ਹੈ, ਤੇ ਇਹ ਜਿਹੜਾ ਪੁੱਤਰ ਹੈ ਉਹ ਆਪ ਜੀ ਦੇ ਚਰਨਾਂ ਵਿਚ ਭੇਟ ਕਰਕੇ ਆਪ ਜੀ ਦੀ ਖੁਸ਼ੀ ਲੈਣਾ ਚਾਹੁੰਦੇ ਹਾਂ।
ਤੁਮਨੈ ਦੀਨੋ ਬਹੁਰ ਜੀਵਾਵਾ,
ਪਾਤਸ਼ਾਹ ਪੁੱਤਰ ਬਖਸ਼ਿਸ਼ ਵੀ ਆਪ ਜੀ ਨੇ ਕੀਤੀ ਹੈ, ਇਹ ਪੁੱਤਰ ਆਪ ਜੀ ਨੇ ਦਿੱਤਾ ਹੈ, ਇਹ ਦਾਤ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਤੇ ਆਪ ਜੀ ਨੇ ਪੁੱਤਰ ਦੇ ਕੇ ਹੁਣ ਤੱਕ ਇਸ ਨੂੰ ਜੀਵਤ ਰੱਖਿਆ ਹੈ।
ਗੁਰ ਕਹਿ ਹਮ ਨ ਜੀਵਾਯੋ ਕੈਸੇ,
ਜਦੋਂ ਇਸ ਪ੍ਰਕਾਰ ਦੇ ਨਾਲ ਇਸ ਤਰਖਾਨ ਨੇ ਇਹ ਬੇਨਤੀ ਕੀਤੀ, ਇਹਦੀ ਬੇਨਤੀ ਨੂੰ ਸੁਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਜੀਵਤ ਰੱਖਿਆ ਹੈ।
ਕਹਿ ਬਾਡੀ ਸੁਣੀਏ ਪ੍ਰਭ ਜੈਸੇ,
ਬਾਡੀ ਕਹਿੰਦੇ ਨੇ ਤਰਖਾਨ ਨੂੰ, ਕਹਿਣ ਲੱਗੇ ਹੇ ਬਾਡੀ ਸੁਣਨਾ ਕਰ। ਜਦੋਂ ਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਤੇ ਉਹ ਕਹਿਣ ਲੱਗਾ ਸੁਣੀਏ ਪ੍ਰਭ ਐਸੇ, ਅੱਗੋਂ ਉਹ ਹੁਣ ਬੇਨਤੀ ਕਰਦਾ ਤਰਖਾਨ, ਕਹਿਣ ਲੱਗਾ ਗੁਰੂ ਸਾਹਿਬ ਪਾਤਸ਼ਾਹ ਜੀ ਪ੍ਰਭੂ ਸਵਰੂਪ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸੁਣਨਾ ਕਰੋ ਕਿਵੇਂ ਆਪ ਜੀ ਨੇ ਇਸ ਨੂੰ ਜੀਵਤ ਰੱਖਿਆ ਹੈ।
ਹਮ ਗ੍ਰਹ ਤਾਤ ਹੋਤ ਮਰ ਜਾਵੇ,
ਸਾਡੇ ਘਰ ਦੇ ਵਿਚ ਜਦੋਂ ਬਾਲਕ ਪੁੱਤਰ ਜਨਮ ਲੈਂਦਾ ਸੀ ਤਾਂ ਉਹ ਜਨਮ ਲੈਣ ਤੋਂ ਬਾਅਦ ਕੁਝ ਸਮੇਂ ਬਾਅਦ ਉਸ ਬੱਚੇ ਦੀ ਮੌਤ ਹੋ ਜਾਂਦੀ ਸੀ। ਜਿਹੜਾ ਵੀ ਬੱਚਾ ਘਰ ਵਿੱਚ ਜਨਮ ਲੈਂਦਾ ਕੁਝ ਸਮੇਂ ਬਾਅਦ ਉਸ ਬੱਚੇ ਦੀ ਮੌਤ ਹੋ ਜਾਂਦੀ।
ਸਿੱਧ ਪੀਰ ਬਹੁਤੇਰ ਮਨਾਵੇ,
ਬੜੇ ਸਿੱਧ ਪੀਰ ਮਨਾਏ, ਬੜਾ ਯਤਨ ਕੀਤਾ, ਨਿਰਸੰਤਾਨ ਜਿਹਦੇ ਕੋਲ ਔਲਾਦ ਨਾ ਹੋਵੇ, ਤੇ ਜਿੱਥੇ ਵੀ ਕਿਤੇ ਕੋਈ ਦੱਸਦਾ ਮਨੁੱਖ ਯਤਨ ਕਰਦਾ ਉੱਥੇ ਪਹੁੰਚਦਾ, ਉਸੇ ਤਰ੍ਹਾਂ ਦੇ ਉਪਾਅ ਕਰਦਾ, ਭਾਵੇਂ ਕੋਈ ਕਹੇ ਕਿ ਖੂਹ ਪੁੱਠਾ ਖੂਹ ਵਿੱਚ ਲਟਕ ਜਾ ਉਹ ਵੀ ਲਟਕਦਾ, ਚੁਰਾਹੇ ਵਿੱਚ ਜਾ ਕੇ ਨਹਾਲਾ ਉਹ ਵੀ ਨਹਾਉਂਦਾ ਆ, ਫਲਾਣਾ ਜਾਦੂ ਟੂਣਾ ਕਰ ਉਹ ਵੀ ਕਰਦਾ ਕਿ ਕਿਸੇ ਤਰ੍ਹਾਂ ਔਲਾਦ ਦੀ ਪ੍ਰਾਪਤੀ ਹੋ ਜਾਵੇ। ਕਹਿਣ ਲੱਗਾ ਬੜੇ ਜਿਹੜੇ ਪੀਰ ਹਨ ਉਹ ਸਾਰੇ ਜਿਹੜੇ ਮਨਾਉਣਾ ਕੀਤੇ, ਬੜੇ ਬੜੇ ਜਿਹੜੇ ਸ਼ਕਤੀਆਂ ਵਾਲੇ ਸਨ ਉਹਨਾਂ ਸਾਰਿਆਂ ਨੂੰ ਜਾ ਕੇ ਮਨਾਉਣਾ ਕੀਤਾ, ਉਹਨਾਂ ਕੋਲ ਜਾ ਕਰਕੇ ਬੇਨਤੀਆਂ ਕੀਤੀਆਂ।
ਰਾਵਰ ਕੀਰਤ ਸੁਣ ਸੁਖ ਮਨ ਮੈਂ,
ਜਦੋਂ ਉਹਨਾਂ ਦੇ ਕੋਲੋਂ ਸਾਨੂੰ ਔਲਾਦ ਦੀ ਪ੍ਰਾਪਤੀ ਨਾ ਹੋਈ, ਸੰਤਾਨ ਪ੍ਰਾਪਤ ਨਾ ਹੋਈ, ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਆਪ ਜੀ ਦੀ ਮਹਿਮਾ ਸੁਣੀ, ਆਪ ਜੀ ਦੀ ਮਹਿਮਾ ਦੇ ਬਾਬਤ ਸੁਣਿਆ।
ਸੁਵਨ ਜੀ ਸੌਂਪਿਓ ਪ੍ਰਭ ਗੁਣ ਮੈਂ,
ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬੇਨਤੀ ਕੀਤੀ ਆਪ ਜੀ ਦੇ ਚਰਨਾਂ ਦਾ ਧਿਆਨ ਧਰਕੇ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਵੇ, ਪੁੱਤਰ ਦੀ ਦਾਤ ਬਖਸ਼ੋ, ਤੇ ਪੁੱਤਰ ਦੀ ਦਾਤ ਜਿਉਂ ਜਿਉਂਦਾ ਰਿਹਾ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਭੇਟ ਕਰਾਂਗੇ।
ਜੀਵਤ ਰਹਿਓ ਲਓ ਅਬ ਗੁਰ ਜੀ,
ਤੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਇਹ ਹੁਣ ਤੱਕ ਜਿਉਂਦਾ ਹੈ, ਇਹ ਭੇਟਿਆ ਮੇਰੀ ਪ੍ਰਵਾਨ ਕਰ ਲਓ, ਮੈਂ ਆਪ ਜੀ ਦੇ ਚਰਨਾਂ 'ਚ ਭੇਟ ਕਰਨ ਆਇਆ। ਸਤਿਗੁਰੂ ਪਾਤਸ਼ਾਹ ਜੀਓ ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁਮਾਨ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁਠਾ ਕਿੰਨੀ ਦਾਤ। ਪਾਤਸ਼ਾਹ ਤੁਸੀਂ ਬੇਨਤੀ ਪ੍ਰਵਾਨ ਕਰਕੇ ਸਾਨੂੰ ਇਹ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ, ਸਾਡੀ ਝੋਲੀ ਭਰੀ, ਤੇ ਪਾਤਸ਼ਾਹ ਜੀ ਉਹ ਜਿਸ ਤਰ੍ਹਾਂ ਬੇਨਤੀ ਕੀਤੀ ਸੀ ਕਿ ਜੀਵਤ ਰਹੇ ਤੇ ਤੁਹਾਡੇ ਸੇਵਾ ਵਿੱਚ ਹਾਜ਼ਰ ਕਰ ਦਈਏ, ਤੁਹਾਡੇ ਚਰਨਾਂ ਵਿੱਚ ਭੇਟ ਕਰ ਦਈਏ, ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਹੁਣ ਤੱਕ ਜੀਵਤ ਹੈ, ਇਸ ਕਰਕੇ ਤੁਹਾਡੇ ਚਰਨਾਂ ਵਿੱਚ ਭੇਟ ਕਰਨ ਦੇ ਲਈ ਮੈਂ ਚੱਲ ਕੇ ਆਇਆ। ਇਹ ਪੁਰਾਤਨ ਰਵਾਇਤ ਹੈ ਪੁਰਾਣੇ ਸਮਿਆਂ ਤੋਂ, ਸੁਖਣਾ ਸੁਖਣੀ ਅਤੇ ਫਿਰ ਉਹ ਪੁੱਤਰ ਦੀ ਪ੍ਰਾਪਤੀ ਹੋਣੀ ਅਤੇ ਪੁੱਤਰ ਫਿਰ ਜਾ ਕੇ ਜਿੱਥੋਂ ਵੀ ਉਹ ਪ੍ਰਾਪਤੀ ਹੋਣੀ ਉੱਥੇ ਜਾ ਕਰਕੇ ਚੜ੍ਹਾ ਆਉਣਾ, ਪੁਰਾਤਨ ਰਵਾਇਤ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਵੀ ਭਾਈ ਮਨੀ ਸਿੰਘ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਸੀ, ਹਾਜ਼ਰ ਕਰ ਦਿੱਤਾ, ਜਦੋਂ ਪਹਿਲਾਂ ਭਾਈ ਮਣੀਆਂ ਕਰਕੇ ਕਿਹਾ ਜਾਂਦਾ। ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਪ੍ਰਾਪਤ ਹੋਈ, ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ, ਅੰਮ੍ਰਿਤ ਛਕ ਕੇ ਭਾਈ ਮਨੀ ਸਿੰਘ ਬਣੇ। ਸੋ ਇਹ ਪੁਰਾਤਨ ਰਵਾਇਤ ਹੈ। ਕਹਿਣ ਲੱਗੇ ਪਾਤਸ਼ਾਹ ਜੀ ਹੁਣ ਮੈਂ ਆਪ ਜੀ ਦੇ ਚਰਨਾਂ ਵਿੱਚ ਲੈ ਕੇ ਆਇਆ, ਪ੍ਰਵਾਨ ਕਰੋ।
ਕਾਲ ਅੰਤ ਕਾ ਇਸ ਤੁਮ ਮਰਜ਼ੀ।
ਤੇ ਪਾਤਸ਼ਾਹ ਜੀ ਇਹਦਾ ਜਿਹੜਾ ਅੰਤ ਹੈ, ਕਾਲ ਹੈ, ਉਹ ਹੁਣ ਤੁਹਾਡੀ ਮਰਜ਼ੀ ਹੈ, ਜਦੋਂ ਮਰਜ਼ੀ ਕਰ ਦਿਓ, ਤੁਹਾਡੇ ਹੱਥ ਵਿੱਚ ਹੈ, ਤੁਹਾਡੀ ਬਖਸ਼ੀ ਹੋਈ ਦਾਤ ਹੈ। ਕਾਲ ਉਹ ਜਿਹੜਾ ਸਮਾਂ ਉਹ ਤੁਹਾਡੇ ਹੱਥ ਵਿੱਚ ਹੈ, ਜਦੋਂ ਚਾਹੋ ਜੇ ਚਾਹੁੰਦੇ ਹੋ ਜੀਵਤ ਰੱਖ ਲਓ, ਚਾਹੁੰਦੇ ਹੋ ਮਾਰਨਾ ਚਾਹੁੰਦੇ ਹੋ ਮਾਰ ਦੇਵੋ, ਉਹ ਸਾਰਾ ਹੁਣ ਆਪ ਜੀ ਦੇ ਹੱਥ ਵਿੱਚ ਹੈ।
ਤੇਹ ਕੇ ਬਚਨ ਸੁਨੇ ਜਗ ਸਾਈ।
ਤੇ ਜਗਤ ਦੇ ਸਾਈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਇਹ ਇਸ ਤਰਖਾਣ ਦੇ ਬਚਨ ਸੁਨੇ,
ਕਰਵਾਏ ਕਾਸ਼ਟ ਇੱਕ ਥਾਈ।
ਤੇ ਬਹੁਤ ਸਾਰੀਆਂ ਲੱਕੜਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਤੇ ਇਕੱਠੀਆਂ ਕਰਵਾਈਆਂ।
ਪਾਵਕ ਫੂਕੀ ਬਚਨ ਉਚਾਰਾ।
ਤੇ ਗੁਰੂ ਸਾਹਿਬ ਜੀ ਨੇ ਉਹਨਾਂ ਲੱਕੜਾਂ ਨੂੰ ਅੱਗ ਲਗਵਾ ਦਿੱਤੀ, ਵੱਡਾ ਸਾਰਾ ਢੇਰ ਲੱਕੜਾਂ ਦਾ ਇਕੱਠਾ ਕਰਵਾਇਆ। ਫਿਰ ਉਹਨਾਂ ਲੱਕੜਾਂ ਨੂੰ ਅੱਗ ਲਗਵਾਉਣਾ ਕੀਤੀ, ਅੱਗ ਲਗਾ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ,
ਬਾਲਕ ਜਾਬ ਹੋਇਆ ਗਨ ਮਜਹਾਰਾ।
ਤੇ ਜਿਹੜਾ ਉਹ ਬਾਲਕ ਸੀ, ਉਸ ਬਾਲਕ ਨੂੰ ਕਹਿਣ ਲੱਗੇ ਕਿ ਜਾ ਉਸ ਅੱਗ ਦੇ ਵਿੱਚ ਜਾ ਕੇ ਬੈਠ ਜਾ। ਉਹ ਲੱਕੜੀਆਂ ਦਾ ਵੱਡਾ ਢੇਰ, ਉਹਨੂੰ ਅੱਗ ਲੱਗੀ ਹੈ। ਤੇ ਹੁਣ ਬਾਲਕ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਕਿ ਬਾਲਕ ਜਾਓ ਉਸ ਅਗਨ ਦੇ ਵਿੱਚ ਜਾ ਕੇ ਬੈਠ ਜਾਓ।
ਸੋਰਠਾ ਤੇਹ ਬਾਰਿਕ ਕੋ ਨਾਏ ਸੰਗਤੀਆ ਪਿਤ ਨੈ ਧਰਿਓ।
ਇਸ ਬਾਲਕ ਦਾ ਨਾਂ ਸੀ ਸੰਗਤੀਆ, ਪਿਤਾ ਨੇ ਇਹਦਾ ਨਾਮ ਬੜੇ ਪਿਆਰ ਨਾਲ ਸੰਗਤੀਆ ਰੱਖਿਆ ਸੀ। ਇਹ ਸੰਗਤੀਆ ਨਾਮ ਦਾ ਜਿਹੜਾ ਬਾਲਕ ਸੀ,
ਨਰ ਨਾਰੀ ਬਿਸਮਾਏ ਲਖੀ ਨਾ ਗੁਰ ਗਤ ਜਾਵਈ।
ਕਹਿਣ ਲੱਗੇ ਗੁਰੂ ਦੀ ਗਤ ਨੂੰ ਜਾਣਿਆ ਨਹੀਂ ਜਾ ਸਕਦਾ, ਗੁਰੂ ਦੀ ਮਹਿਮਾ ਨੂੰ ਜਾਣਿਆ ਨਹੀਂ ਸਕਦਾ। ਪਹਿਲਾਂ ਕਿਰਪਾ ਕੀਤੀ, ਪਰਿਵਾਰ ਨੇ ਅਰਦਾਸ ਕੀਤੀ ਤੇ ਪੁੱਤਰ ਦੀ ਦਾਤ ਦਿੱਤੀ, ਹੁਣ ਉਹ ਪੁੱਤਰ ਭੇਟ ਕਰਨ ਲਈ ਲੈ ਕੇ ਆਏ ਨੇ ਤੇ ਪਾਤਸ਼ਾਹ ਅੱਗਾਂ ਲੱਕੜਾਂ ਦਾ ਢੇਰ ਇਕੱਠਾ ਕਰਕੇ ਅੱਗ ਲਾ ਕੇ ਕਹਿੰਦੇ ਹੁਣ ਉਹਦੇ ਵਿੱਚ ਬਹਿ ਜਾ, ਇਹ ਗੁਰੂ ਦੀ ਕੀ ਮਹਿਮਾ ਹੈ, ਗਾਤ ਹੈ, ਇਹਨੂੰ ਨਹੀਂ ਜਾਣਿਆ ਜਾ ਸਕਦਾ। ਬੜੇ ਸਾਰੇ ਹੈਰਾਨ ਹਨ।
ਦੋਹਰਾ ਇੱਕ ਤਿਖਾਨ ਕੋ ਤਾਤ ਹੈ ਆਨ ਚੜਾਇਓ ਸੋਏ।
ਕਹਿਣ ਲੱਗੇ ਤਰਖਾਣ ਵਿਚਾਰੇ ਦਾ ਇੱਕ ਪੁੱਤਰ ਹੈ ਤੇ ਉਹ ਇੱਕ ਪੁੱਤਰ ਵੀ ਲੈ ਕੇ ਗੁਰੂ ਸਾਹਿਬ ਜੀ ਨੂੰ ਭੇਟਾ ਕਰਨਾ ਚਾਹੁੰਦਾ ਹੈ, ਉਹ ਨਾਲ ਲੈ ਕੇ ਆਇਆ ਆਪਣੇ ਪੁੱਤਰ ਨੂੰ, ਇਕਲੌਤਾ ਪੁੱਤਰ ਹੈ ਘਰ ਦੇ ਵਿੱਚ, ਉਹਨੂੰ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਭੇਟ ਕਰਨ ਲਈ ਆਇਆ ਹੈ।
ਪਾਵਕ ਮਹਿ ਤੇ ਪਾਵਈ ਅਤਿ ਅਚਰਜ ਇਹ ਹੋਏ।
ਕਹਿਣ ਲੱਗੇ ਬੜਾ ਹੈਰਾਨ ਕਰਨ ਵਾਲਾ ਕੌਤਕ ਹੈ, ਸਾਰੇ ਬੜੇ ਹੈਰਾਨ ਨੇ ਕਿ ਉਹਨਾਂ ਦਾ ਇਕਲੌਤਾ ਪੁੱਤਰ ਹੈ ਤੇ ਗੁਰੂ ਸਾਹਿਬ ਕੋਲ ਹਾਜ਼ਰ ਕਰਨਾ ਚਾਹੁੰਦੇ ਨੇ ਤੇ ਪਾਤਸ਼ਾਹ ਨੂੰ ਕਹਿੰਦੇ ਅੱਗ ਵਿੱਚ ਬੈਠ ਜਾ। ਬੜਾ ਹੈਰਾਨ ਕਰਨ ਵਾਲਾ, ਸਾਰੇ ਇਸ ਕੌਤਕ ਨੂੰ ਵੇਖ ਕੇ ਬਹੁਤ ਹੈਰਾਨ ਹਨ।
ਚੌਪਈ ਸਿਸਕੋ ਆਇਸ ਦੀਨੀ ਜਬ ਹੀ।
ਤੇ ਜਦੋਂ ਇਸ ਬਾਲਕ ਨੂੰ ਇਹ ਆਗਿਆ ਦਿੱਤੀ, ਹੁਕਮ ਕੀਤਾ,
ਸਿੱਧ ਨਾਰ ਨਰ ਦੇਖੈ ਸਭ ਹੀ।
ਉੱਥੇ ਹੁਣ ਸਿੱਧ ਵੀ ਕੋਲ ਹੀ ਬੈਠੇ ਸਨ, ਬੜੇ ਜਿਹੜੇ ਲੋਕਾਂ ਦਾ ਵੱਡਾ ਇਕੱਠ ਸੀ, ਬੜੇ ਉੱਥੇ ਮਨੁੱਖ, ਬੜੀਆਂ ਇਸਤਰੀਆਂ, ਸਾਰੇ ਜਿਹੜੇ ਸਨ ਨਰ ਨਾਰੀ ਉੱਥੇ ਇਕੱਠੇ ਹੋਏ, ਸਾਰੇ ਹੁਣ ਇਹ ਵੇਖ ਰਹੇ ਹਨ।
ਹਿਰਦੈ ਨਾ ਡੋਲਿਓ ਰਾਖੀ ਧੀਰ।
ਹੁਣ ਬਾਲਕ ਜਿਹੜਾ ਉਹਦਾ ਧੀਰਜ ਵੇਖੋ, ਉਹ ਡੋਲਿਆ ਨਹੀਂ, ਛੋਟੀ ਉਮਰ ਹੈ 12 ਸਾਲ ਦੀ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਹੁਣ ਲੱਕੜਾਂ ਦੀ ਜਿਹੜੀ ਅੱਗ ਹੈ ਲਟ ਲਟ ਕਰਕੇ ਬਲ ਰਹੀ ਹੈ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਉਹਦੇ ਵਿੱਚ ਬੈਠ ਜਾ। ਤੇ ਉਹ ਬਾਲਕ ਜਿਹੜਾ ਬਿਲਕੁਲ ਵੀ ਘਬਰਾਇਆ ਨਹੀਂ, ਡਰਿਆ ਨਹੀਂ, ਬੜਾ ਜਿਹੜਾ ਉਹਨੇ ਧੀਰਜ ਹੈ ਉਹ ਰੱਖਿਆ ਹੈ।
ਪਾਵਕ ਕੀ ਕੁਛ ਗਨੀ ਨਾ ਪੀਰ।
ਅੱਗ ਦੀ ਕੁਝ ਵੀ ਪੀੜਾ ਉਹਨੇ ਮਹਿਸੂਸ ਨਹੀਂ ਕੀਤੀ ਕਿ ਅਗਨ ਵਿੱਚ ਬੈਠਾਂਗਾ ਮੈਨੂੰ ਅੱਗ ਸਾੜ ਦੇਗੀ। ਅੱਗ ਛੱਡਦੀ ਹੈ, ਅੱਗ ਦੇ ਨੇੜੇ ਕੋਈ ਚਲਾ ਜਾਏ ਸਾੜ ਕੇ ਰਾਖ ਕਰ ਦਿੰਦੀ ਹੈ। ਸੇਕ ਜਰਾ ਕੁ ਪਹੁੰਚਦਾ ਤੇ ਅਸੀਂ ਦੂਰ ਹੁੰਦੇ ਹਾਂ, ਭੱਜਦੇ ਹਾਂ। ਉਸ ਬਾਲਕ ਨੇ ਰੰਚਕ ਮਾਤਰ ਵੀ ਜਿਹੜੀ ਪੀੜ ਹੈ ਅਗਨ ਦਾ ਸੇਕ ਉਹ ਮਹਿਸੂਸ ਨਹੀਂ ਕੀਤਾ, ਨਹੀਂ ਜਾਣਿਆ।
ਦਵਾਦਸ਼ ਬਰਖਨ ਬੈਸ ਕੁਮਾਰਾ,
ਤੇ ਹੁਣ 12 ਸਾਲ ਇਸ ਬੱਚੇ ਦੀ ਉਮਰ ਹੈ।
ਮਾਰ ਛਾਰ ਗਾ ਅਗਨ ਮਝਾਰਾ,
ਗੁਰੂ ਸਾਹਿਬ ਦਾ ਹੁਕਮ ਪਾ ਕੇ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੱਲ ਹੁਕਮ ਮੰਨਣ ਦੀ ਹੈ, ਗੁਰੂ ਸਾਹਿਬ ਦਾ ਹੁਕਮ ਮੰਨਿਆ। ਕੋਈ ਇਹ ਨਹੀਂ ਕਿਹਾ ਮੈਂ ਕਿਉਂ ਬੈਠਾ, ਜਾ ਕੇ ਸਾੜ ਦੇਗੀ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਉਹਨੇ ਅੱਗ ਦੇ ਵਿੱਚ ਛਾਲ ਮਾਰੀ ਤੇ ਚੌਂਕੜਾ ਮਾਰ ਕੇ ਬੈਠ ਗਿਆ।
ਬੈਠਣਾ ਨਿਕਸਿਓ ਤਾਰੇ ਔਰ ਧੀਰਾ,
ਬੜੇ ਉਹਨੇ ਹਿਰਦੇ ਵਿੱਚ ਧੀਰਜ ਰੱਖਿਆ ਤੇ ਛਾਲ ਮਾਰ ਕੇ ਅੱਗ ਵਿੱਚ ਬੈਠਿਆ, ਫਿਰ ਦੁਬਾਰਾ ਬਾਹਰ ਨਹੀਂ ਨਿਕਲਿਆ।
ਪਾਵਕ ਤੇਜ ਨਾ ਛੂਏ ਸਰੀਰਾ,
ਤੇ ਜਦੋਂ ਹੁਣ ਗੁਰੂ ਦਾ ਬਚਨ ਮੰਨਿਆ, ਗੁਰੂ ਦਾ ਹੁਕਮ ਪਾ ਕੇ ਛਾਲ ਮਾਰ ਦਿੱਤੀ ਤੇ ਗੁਰੂ ਕਿਤੇ ਫਿਰ ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਕੇ, ਜਾਲੇ ਅੱਗ ਕਿਵੇਂ ਸਾੜ ਸਕਦੀ ਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਐਸੀ ਕਿਰਪਾ ਵਰਤਾਈ ਕਿ ਅੱਗ ਦਾ ਰੰਚਕ ਮਾਤਰ ਵੀ ਜਿਹੜਾ ਸੇਕ ਹੈ ਉਹ ਇਸ ਬੱਚੇ ਦੇ ਸਰੀਰ ਨੂੰ ਛੋਇਆ ਤੱਕ ਨਹੀਂ। ਭਾਈ ਬਿਧੀ ਚੰਦ ਜੀ ਨੇ ਵੀ ਮਾਰੀ ਸੀ ਨਾ ਛਾਲ, ਜਦੋਂ ਦੁਸ਼ਾਲੇ ਲੈਣ ਗਏ ਪੱਟੀ ਵਿਖੇ ਭੱਠ ਦੇ ਵਿੱਚ ਛੁਪੇ ਤੇ ਉੱਥੇ ਵੀ ਗੁਰੂ ਸਾਹਿਬ ਨੇ ਰੱਖਿਆ ਕੀਤੀ ਸੀ, ਅੱਗ ਸਾੜ ਨਹੀਂ ਸਕੀ। ਹੁਣ ਬਾਲਕ ਨੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਉਹ ਬਲਦੀ ਹੋਈ ਅੱਗ ਵਿੱਚ ਬੈਠ ਗਿਆ ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਐਸੀ ਕਿਰਪਾ ਕਿ ਇਹ ਜਿਹੜਾ ਤੇਜ ਸੀ, ਜਿਹੜਾ ਸੇਕ ਸੀ ਉਸ ਅੱਗ ਦਾ, ਉਹ ਬਾਲਕ ਦੇ ਸਰੀਰ ਨੂੰ ਛੂਹ ਨਹੀਂ ਸਕਿਆ।
ਸਵਾ ਜਾਮ ਬੈਠਿਓ ਜਬ ਰਹੇ,
ਹੁਣ ਥੋੜਾ ਸਮਾਂ ਨਹੀਂ, ਸਵਾ ਜਾਮ, ਇੰਨਾ ਸਮਾਂ ਜਿਹੜਾ ਬਾਲਕ ਉਸ ਅੱਗ ਦੇ ਵਿੱਚ ਬੈਠਾ ਰਿਹਾ, ਸਵਾ ਪਹਿਰ।
ਸਭਿਨ ਦੇਖੇ ਅਚਰਜੇ ਔਰ ਲਹਿਓ,
ਸਾਰੇ ਵੇਖ ਕੇ ਬੜੇ ਹੈਰਾਨ ਨੇ, ਹੈਰਾਨੀ ਦੀ ਕੋਈ ਹੱਦ ਨਹੀਂ ਕਿ ਅੱਗ ਦੇ ਵਿੱਚ ਬਾਲਕ ਨੇ ਦੇਰੀ ਨਹੀਂ ਲਾਈ, ਗੁਰੂ ਸਾਹਿਬ ਦਾ ਹੁਕਮ ਪਾ ਕੇ ਛਾਲ ਮਾਰ ਕੇ ਬੈਠ ਗਿਆ, ਹੁਣ ਸਵਾ ਪਹਿਰ ਹੋ ਗਿਆ ਬੈਠੇ ਆ, ਇਹ ਦੇਖ ਕਰਕੇ ਬਹੁਤ ਹੈਰਾਨ ਹਨ।
ਪਰਮ ਪ੍ਰਸਿੱਧ ਪਏ ਗੁਣ ਖਾਨੀ,
ਗੁਣਾਂ ਦੇ ਖਾਨ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਜਦੋਂ ਬਾਲਕ ਨੇ ਹੁਕਮ ਮੰਨ ਕੇ ਅੱਗ ਦੇ ਵਿੱਚ ਬੈਠ ਗਿਆ ਤੇ ਸਤਿਗੁਰੂ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ।
ਕਰਨ ਕਿਰਤਾਰਥ ਉਚਰੀ ਬਾਣੀ,
ਹੁਣ ਕਿਰਤਾਰਥ ਕਰਨ ਲਈ, ਮੁਕਤ ਕਰਨ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਹੈ ਉਹ ਮੁਖ ਤੋਂ ਉਚਾਰਨ ਕੀਤੀ।
ਦੋਹਰਾ ਜਨਮ ਮਰਨ ਤੇ ਰਹਿਤ ਪਾ ਟੁੱਟ ਗਏ ਜਮ ਜਾਲ,
ਇਹ ਬਚਨ ਬੋਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਬਾਲਕ ਨੇ ਹੁਕਮ ਮੰਨ ਲਿਆ, ਹੁਕਮ ਮੰਨ ਕੇ ਅਗਨ ਵਿੱਚ ਬੈਠਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਨਮ ਮਰਨ ਤੇ ਰਹਿਤ ਪਾ, ਕਹਿੰਦੇ ਤੂੰ ਜਨਮ ਮਰਨ ਤੋਂ ਮੁਕਤ ਹੋ ਗਏ ਹੈ। ਟੁੱਟ ਗਏ ਜਮ ਜਾਲ, ਕਹਿੰਦੇ ਜਮਾਂ ਦੇ ਜਿਹੜੇ ਜਾਲ ਨੇ, ਸੰਗਲ ਨੇ, ਉਹ ਤੇਰੇ ਟੁੱਟ ਗਏ ਹਨ।
ਨਿਕਸੋ ਆਵੋ ਵਹਿਰ ਕੋ ਅਬ ਤੇ ਸਦਾ ਨਿਹਾਲ,
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਲਕ ਹੁਣ ਬਾਹਰ ਆ ਜਾਓ, ਬਾਹਰ ਆ ਜਾਓ, ਅਬ ਤੇ ਸਦਾ ਨਿਹਾਲ, ਤੂੰ ਨਿਹਾਲ ਹੋ ਗਿਆ, ਤੂੰ ਨਿਹਾਲ ਹੋ ਗਿਆ ਹੈ।
ਚੌਪਈ ਸੁਣ ਤਿਓ ਸਿਸਕੇ ਖੁੱਲੇ ਕਪਾਟਾ,
ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਬਚਨ ਮੁਖ ਤੋਂ ਕਹੇ ਤੇ ਸੁਣਦਿਆਂ ਸਾਰ ਬਾਲਕ ਦੇ ਕਪਾਟ ਖੁੱਲ ਗਏ। ਜਦੋਂ ਪਾਵਨ ਬਚਨ ਜਿਹੜੇ ਸਨ ਗੁਰੂ ਸਾਹਿਬ ਦੇ ਸੁਣੇ ਨੇ ਤੇ ਸੁਣਦਿਆਂ ਸਾਰ ਇਸ ਬਾਲਕ ਦੇ ਕਪਾਟ ਖੁੱਲ ਗਏ ਹਨ।
ਦ੍ਵੈਤ ਪਰਮ ਕੇ ਸੰਕੁਰ ਕਾਟਾ,
ਜਿਹੜੇ ਦ੍ਵੈਸ਼ ਭਾਵਨਾ ਦੇ ਸੰਗਲ ਪਏ ਹੋਏ ਸਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਹ ਸੰਗਲ ਕੱਟ ਦਿੱਤੇ ਹਨ।
ਦ੍ਰਿਬ ਦ੍ਰਿਸ਼ਟ ਹੋਈ ਤ੍ਰੈ ਲੋਕੰ,
ਹੁਣ ਦ੍ਰਿਬ ਦ੍ਰਿਸ਼ਟੀ ਦੇ ਨਾਲ ਸਤਿਗੁਰ ਦੀ ਐਸੀ ਰਹਿਮਤ ਹੋਈ, ਕਿਰਪਾ ਹੋਈ ਕਿ ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਹੋ ਗਈ। ਗੱਲ ਹੁਕਮ ਮੰਨਣ ਦੀ ਹੈ, ਹੁਕਮ ਆਪਾਂ ਹਰ ਰੋਜ਼ ਹੀ ਗੁਰੂ ਸਾਹਿਬ ਦਾ ਸੁਣਦੇ ਹਾਂ, ਪਰ ਉਹਨੂੰ ਮੰਨਣਾ, ਉਹਨੂੰ ਕਮਾਉਣਾ। ਹੁਕਮ ਮੰਨਿਆ ਤੇ ਸਤਿਗੁਰੂ ਜੀ ਨੇ ਨਿਹਾਲ ਕਰ ਦਿੱਤਾ, ਜਨਮ ਮਰਨ ਤੋਂ ਮੁਕਤ ਕਰ ਦਿੱਤਾ, ਜਮਾਂ ਦੇ ਸੰਗਲ ਕੱਢ ਦਿੱਤੇ, ਦਵੈਸ਼ ਦੇ ਸੰਗਲ ਕੱਢ ਦਿੱਤੇ ਤੇ ਪਾਤਸ਼ਾਹ ਜੀ ਨੇ ਤਿੰਨ ਲੋਕਾਂ ਦੀ ਜਿਹੜੀ ਸੋਝੀ ਹੈ ਉਹ ਬਖਸ਼ ਦਿੱਤੀ ਹੈ।
ਜਨਮ ਮਰਨ ਕੇ ਚੂਕੇ ਸ਼ੋਕੰ,
ਜਿਹੜੇ ਜਨਮ ਮਰਨ ਦਾ ਸ਼ੋਕ ਸੀ, ਜਨਮ ਮਰਨ ਦਾ ਵੱਡਾ ਦੁੱਖ ਸੀ, ਉਹ ਖਤਮ ਹੋ ਗਿਆ।
ਸ੍ਰੀ ਗੁਰ ਕਹੈ ਜਾਚ ਜੋ ਚਾਹੀ,
ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਹੁਣ ਇਸ ਬਾਲਕ ਨੂੰ ਕਹਿਣ ਲੱਗੇ ਕਿ ਸੇ ਭਾਈ ਸੰਗਤੀਆ ਮੰਗ ਜੋ ਮੰਗਣਾ ਜੋ ਮੰਗਣਾ ਚਾਹੁੰਦਾ ਉਹ ਮੰਗ ਲੈ
ਦੇਵੋ ਸੋ ਅਬ ਬਿਲ ਮੰਗਣਾ ਨਾਹੀ
ਤੇ ਕਹਿਣ ਲੱਗੇ ਇਸੇ ਵੇਲੇ ਦਿਆਂਗੇ ਭਾਈ ਸੰਗਤੀਆ ਬਾਲਕ ਨੂੰ ਕਹਿੰਦੇ ਕਿ ਤੈਨੂੰ ਹੁਣੇ ਤੁਰਤ ਇਸੇ ਵੇਲੇ ਦਿਆਂਗੇ ਬਿਲਮ ਕੋਈ ਦੇਣ ਵਿੱਚ ਦੇਰੀ ਨਹੀਂ ਕਰਾਂਗੇ
ਹੱਥ ਬੰਦ ਬੋਲਿਓ ਸਿਸ ਤਬ ਹੀ
ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਕਿ ਬਾਲਕ ਸੰਗਤੀਆ ਕੁਛ ਮੰਗ ਲੈ ਤੇ ਕੀ ਮੰਗਿਆ ਸੰਗਤੀਆ ਨੇ ਸਿੱਖ ਦਾ ਜੀਵਨ ਕੈਸਾ ਪਰਉਪਕਾਰੀ ਜੀਵਨ ਹੈ ਉਹ ਆਪਣੇ ਲਈ ਨਹੀਂ ਮੰਗਦਾ ਉਹ ਆਪਣੇ ਲਈ ਨਹੀਂ ਮੰਗਦਾ ਉਹ ਸਭ ਲਈ ਮੰਗਦਾ ਸਭ ਦਾ ਭਲਾ ਮੰਗਦਾ ਜਿਹੜਾ ਗੁਰੂ ਕਾ ਸਿੱਖ ਹੈ ਤੇ ਜਦੋਂ ਸੰਗਤੀਏ ਨੇ ਇਸ ਬਾਲਕ ਨੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਤੇ ਸੁਣਦਿਆਂ ਸਾਰ ਉਸੇ ਵਕਤ ਬੋਲਿਆ ਕਹਿਣ ਲੱਗਾ
ਤੁਮਰੇ ਨਿਕਟ ਸਿੱਧ ਜੇ ਸਭ ਹੀ
ਕਹਿਣ ਲੱਗਾ ਹੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਗਤ ਗੁਰੂ ਮਿਹਰਾਂ ਦੇ ਘਰ ਸੁੱਖਾਂ ਦੇ ਸਾਗਰ ਸਤਿਗੁਰੂ ਜੀ ਕਿਰਪਾਲੂ ਸਤਿਗੁਰੂ ਆ ਜਿਹੜੇ ਸਿੱਧ ਤੁਹਾਡੇ ਕੋਲ ਬੈਠੇ ਨੇ ਜਿਹੜੇ ਬੜੇ ਨੀਵੀਂ ਪਾ ਕੇ ਬੜੇ ਸ਼ਰਮਿੰਦੇ ਹੋਏ ਬੜੇ ਝੂਰਦੇ ਹੋਏ ਬੈਠੇ ਸਨ ਪਾਤਸ਼ਾਹ ਜਿਹੜੇ ਸਿੱਧ ਤੁਹਾਡੇ ਕੋਲ ਬੈਠੇ ਹੋਏ ਹਨ
ਤੋਹਰਾ ਇਨਕੋ ਇਨਕੀ ਸ਼ਕਤ ਜੋ ਦੀਜੈ ਕਿਰਪਾ ਅਵਾਸ
ਇਹ ਕਿਰਪਾ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਤੁਸੀਂ ਲਈਆਂ ਨੇ ਨਾ ਖਿੱਚੀਆਂ ਨੇ ਜਿਹਨੂੰ ਪਾ ਕਰਕੇ ਹੰਕਾਰੀ ਹੋਏ ਸਨ ਪਾਤਸ਼ਾਹ ਕਿਰਪਾ ਕਰਕੇ ਤੁਸੀਂ ਕਿਰਪਾ ਦੇ ਘਰ ਹੋ ਸਤਿਗੁਰ ਸਦਾ ਹੀ ਜੀਵਾਂ ਤੇ ਦਇਆ ਕਰਨ ਵਾਲੇ ਹੋ ਕਿਰਪਾਲੂ ਹੋ ਇਹਨਾਂ ਤੇ ਕਿਰਪਾ ਕਰਦਿਆਂ ਇਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਇਹਨਾਂ ਨੂੰ ਵਾਪਸ ਦੇ ਦਿਓ
ਔਰ ਅਜਿੱਤਾ ਦੀਨ ਹੋਵੇ ਛੂਛੇ ਭਏ ਉਦਾਸ
ਕਹਿਣ ਲੱਗੇ ਜਿਹੜਾ ਆ ਅਜਿੱਤਾ ਵੀ ਦੀਨ ਹੋਇਆ ਤੁਹਾਡੇ ਕੋਲ ਬੈਠਾ ਖਾਲੀ ਹੋਇਆ ਜਿਵੇਂ ਕੰਜੂਸ ਦਾ ਧਨ ਖੋ ਜਾਵੇ ਤੇ ਕੰਜੂਸ ਫਿਰ ਝੂਰਦਾ ਖਾਲੀ ਹੋਇਆ ਕਹਿੰਦੇ ਉਸ ਕੰਜੂਸ ਵਰਗੀ ਦੀ ਹਾਲਤ ਬਣੀ ਹੋਈ ਹੈ ਇਹ ਵੀ ਹੁਣ ਆਪਣੀਆਂ ਸ਼ਕਤੀਆਂ ਗਵਾ ਕੇ ਝੂਰ ਰਿਹਾ ਖਾਲੀ ਹੋ ਕੇ ਬੈਠਾ ਹੈ
ਚੌਪਈ ਚਿੰਤਾ ਤੁਰ ਹੋਇਆ ਕੈ ਸਭ ਵੈਸੇ
ਸਤਿਗੁਰੂ ਪਾਤਸ਼ਾਹ ਜੀ ਬੜੇ ਚਿੰਤਾ ਤੁਰ ਹੋਏ ਬੈਠੇ ਨੇ ਸਾਰੇ ਤੁਹਾਡੇ ਕੋਲ ਸ਼ਕਤੀਆਂ ਗਵਾ ਕੇ ਹੁਣ ਬੜੇ ਚਿੰਤਾਤੁਰ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਕੋਲ ਬੈਠੇ ਹਨ
ਕਿਰਪਨ ਖੋਏ ਦਰਬ ਕੋ ਜੈਸੇ
ਜਿਹੜੇ ਕੰਜੂਸ ਆਪਣਾ ਧਨ ਖੋ ਬੈਠਦਾ ਫਿਰ ਜਿਹੜੀ ਉਹਦੀ ਹਾਲਤ ਹੁੰਦੀ ਹੈ ਉਹੋ ਜੀ ਹਾਲਤ ਇਹਨਾਂ ਦੀ ਬਣੀ ਹੋਈ ਹੈ
ਸ਼੍ਰੀ ਗੁਰ ਕਹੇ ਉਹ ਸ਼ਕਤ ਦਿਖ ਰਾਵਤ
ਪਾਤਸ਼ਾਹ ਕਹਿਣ ਲੱਗੇ ਸੰਗਤੀਆ ਇਹ ਸ਼ਕਤੀਆਂ ਵਿਖਾਉਂਦੇ ਨੇ ਕੁਝ ਕੁ ਸ਼ਕਤੀਆਂ ਪਾ ਕੇ ਤੇ ਹੰਕਾਰੀ ਹੋ ਕੇ ਸ਼ਕਤੀਆਂ ਵਿਖਾਉਂਦੇ ਹਨ ਸ਼ਕਤੀ ਪ੍ਰਦਰਸ਼ਨ ਕਰਦੇ ਹਨ
ਦੰਭ ਕਰੈ ਨਿਜ ਮਾਨ ਬਧਾਵਤ
ਇਹ ਦੰਭ ਕਰਦੇ ਨੇ ਪਖੰਡ ਆ ਸ਼ਕਤੀਆਂ ਵਿਖਾ ਕੇ ਨਾ ਲੋਕਾਂ ਨੂੰ ਪਖੰਡ ਕਰਕੇ ਵਿਖਾਉਂਦੇ ਨੇ ਆਪਣੇ ਮਗਰ ਲਾਉਣ ਵਾਸਤੇ ਆਪਣੀ ਪੂਜਾ ਕਰਵਾਉਣ ਵਾਸਤੇ ਇਹ ਸਾਰਾ ਇਹਨਾਂ ਦਾ ਪਖੰਡ ਹੈ ਪਖੰਡ ਕਰਕੇ ਲੋਕਾਂ ਨੂੰ ਵਿਖਾ ਕੇ ਆਪਣੀ ਪੂਜਾ ਕਰਵਾਉਣੀ ਚਾਹੁੰਦੇ ਹਨ
ਦੇਨੀ ਉਚਿਤ ਅਬੈ ਨਹਿ ਇਨਕੋ
ਇਹਨਾਂ ਨੂੰ ਦੇਣੀਆਂ ਇਹ ਸ਼ਕਤੀਆਂ ਉਚਿਤ ਨਹੀਂ ਕਿਉਂਕਿ ਸ਼ਕਤੀਆਂ ਦੇ ਸਦਕਾ ਫਿਰ ਹੰਕਾਰ ਕਰਦੇ ਨੇ ਪਖੰਡ ਕਰਦੇ ਨੇ ਲੋਕਾਂ ਨੂੰ ਠੱਗਦੇ ਨੇ ਇਸ ਕਰਕੇ ਇਹਨਾਂ ਨੂੰ ਇਹ ਸ਼ਕਤੀਆਂ ਇਸ ਵਕਤ ਦੇਣੀਆਂ ਉਚਿਤ ਨਹੀਂ ਹਨ
ਮਾਨ ਬਿਖੈ ਮਨ ਬੁੱਢਿਓ ਜਿਨਕੋ
ਜਿਨ੍ਹਾਂ ਦਾ ਮਨ ਮਾਨ ਦੇ ਵਿੱਚ ਹੰਕਾਰ ਹਉਮੈ ਦੇ ਵਿੱਚ ਡੁੱਬਾ ਪਿਆ ਡੁੱਬੇ ਹੋਏ ਨੇ ਮਾਨ ਦੇ ਵਿੱਚ ਭਾਵੇਂ ਘਰ ਬਾਰ ਤਿਆਗ ਦਿੱਤਾ ਜੰਗਲ ਬੇਲਿਆਂ ਵਿੱਚ ਰਹਿ ਕੇ ਜਿਹੜੀ ਹੈ ਸਾਧਨਾ ਸਾਧ ਕੇ ਰਿਧੀਆਂ ਸਿੱਧੀਆਂ ਪਾਲੀਆਂ ਪਰ ਮਾਨ ਨਹੀਂ ਗਿਆ ਅੰਦਰੋਂ ਕਬੀਰ ਮਾਨ ਮੁਨੀ ਮੁਨਵਰ ਗਲੇ ਮਾਨ ਸਭਾ ਕੁਖਾਏ ਇਹ ਮਾਨ ਦੇ ਵਿੱਚ ਡੁੱਬੇ ਹੋਏ ਹਨ
ਤੇਰੋ ਕਹਿਓ ਨਾ ਮੋਰਹਿ ਕੈਸੇ
ਪਾਤਸ਼ਾਹ ਕਹਿਣ ਲੱਗੇ ਸੰਗਤੀਆ ਤੇਰਾ ਕਿਹਾ ਅਸੀਂ ਕਿਵੇਂ ਮੋੜ ਸਕਦੇ ਹਾਂ ਹੋਵੇ ਗੁਰੂ ਕਾ ਐਸਾ ਸੇਵਕ ਗੁਰੂ ਪਾਤਸ਼ਾਹ ਦਾ ਕੋਈ ਵੀ ਬਚਨ ਮੋੜਦੇ ਨਹੀਂ ਹੁਣ ਆਪਣੇ ਵਾਸਤੇ ਸੰਗਤੀਏ ਨੇ ਕੁਝ ਨਹੀਂ ਮੰਗਿਆ ਪਰ ਉਪਕਾਰੀ ਹੋਇਆ ਇਹਨਾਂ ਸਿੱਧਾਂ ਵਾਸਤੇ ਜਿੱਤੇ ਵਾਸਤੇ ਮੰਗਿਆ ਤੇ ਸਤਿਗੁਰੂ ਪਾਤਸ਼ਾਹ ਫਿਰ ਦਿਆਲੂ ਹੋਏ ਨੇ ਕਹਿੰਦੇ ਸੰਗਤੀਆ ਅਸੀਂ ਤੇਰਾ ਬਚਨ ਨਹੀਂ ਮੋੜ ਸਕਦੇ ਇਹਨਾਂ ਨੂੰ ਸ਼ਕਤੀਆਂ ਤਾਂ ਵਾਪਸ ਦੇਣੀਆਂ ਬਣਦੀਆਂ ਨਹੀਂ ਇਹ ਮਾਨੀ ਹੋਏ ਫਿਰਦੇ ਨੇ ਪਰ ਹੁਣ ਤੇਰਾ ਜਿਹੜਾ ਕਿਹਾ ਉਹ ਅਸੀਂ ਮੋੜ ਨਹੀਂ ਸਕਦੇ
ਹੁਤੇ ਅਗਾਰੀ ਹੋਵੇ ਅਬ ਤੈਸੇ
ਤੇ ਹੁਣ ਇਸ ਪ੍ਰਕਾਰ ਦੇ ਨਾਲ ਹੁਤੇ ਅਗਾਰੀ ਹੋਵੇ ਤਬ ਐਬ ਤੈਸੇ ਹੁਣ ਇਹਨਾਂ ਨੂੰ ਜਿਹੜੀਆਂ ਅਸੀਂ ਸ਼ਕਤੀਆਂ ਵਾਪਸ ਦੇ ਦਿਆਂਗੇ ਜਿਵੇਂ ਇਹ ਪਹਿਲਾਂ ਸ਼ਕਤੀਆਂ ਦੇ ਵਿੱਚ ਸਨ ਸ਼ਕਤੀਆਂ ਰੱਖ ਕਰਕੇ ਚੱਲਦੇ ਸਨ, ਜੀਵਨ ਜੈਸਾ ਸ਼ਕਤੀਆਂ ਦੇ ਸਮੇਤ ਸੀ, ਪਹਿਲਾਂ ਦੀ ਤਰ੍ਹਾਂ ਹੁਣ ਦੁਬਾਰਾ ਹੋ ਜਾਣਗੇ।
ਸਿੱਧਨ ਯੋਤੇ ਅਚਰਜ ਨਰ ਨਾਰੀ,
ਜਿੰਨੇ ਸਿੱਧ ਸਨ ਨਰ ਨਾਰੀ ਸਨ ਸਾਰੇ, ਇਹ ਵੇਖ ਕਰਕੇ ਬੜੇ ਹੈਰਾਨ ਹੋਏ।
ਇਹ ਬਾਲਕ ਬਹੁ ਬਾਰੇ ਉਪਕਾਰੀ,
ਕਹਿਣ ਲੱਗੇ ਇਹ ਬਾਲਕ ਜਿਹੜਾ ਇਹ ਤਾਂ ਬੜਾ ਪਰਉਪਕਾਰੀ ਹੈ, ਪਰਉਪਕਾਰੀ ਇਹ ਬਾਲਕ ਹੈ।
ਵੈਸੇ ਅਲਪ ਮਹਿਮਾ ਅਧਿਕਾਏ,
ਛੋਟੀ ਉਮਰ ਹੈ ਇਹਦੀ, ਛੋਟੀ ਉਮਰ ਦੇ ਵਿੱਚ ਇਹਦੀ ਮਹਾਨ ਮਹਿਮਾ ਹੈ ਇਸ ਬਾਲਕ ਦੀ, ਪਰਉਪਕਾਰੀ। ਬੱਚੇ ਦੀ ਉਮਰ ਭਾਵੇਂ ਛੋਟੀ ਹੈ ਪਰ ਪੁਕਾਰੀ ਹੈ, ਮਹਾਨ ਇਹਦੀ ਮਹਿਮਾ ਹੈ।
ਸਿੱਧ ਸਰਬਲੀਨੇ ਬਖਸ਼ਾਏ,
ਜਿਹਨੇ ਸਾਰੇ ਸਿੱਧ ਗੁਰੂ ਕੋਲੋਂ ਬਖਸ਼ਾ ਦਿੱਤੇ ਨੇ, ਜੇ ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦਾ ਪਾਤਰ ਬਣਿਆ ਤੇ ਸਾਰੇ ਸਿੱਧ ਜਿਹੜੇ ਉਹ ਬਖਸ਼ਾ ਦਿੱਤੇ ਹਨ।
ਦੋਹਰਾ ਭਈ ਸਭਨ ਮੈਂ ਸ਼ਕਤ ਪੁੰਨ ਰਹੇ ਹਿਰਦੇ ਹਰ ਖਾਏ,
ਉਹਨੂੰ ਸਾਰਿਆਂ ਕੋਲ ਸ਼ਕਤੀਆਂ ਦੁਬਾਰਾ ਮੁੜ ਕੇ ਫਿਰ ਵਾਪਸ ਆ ਗਈਆਂ, ਸ਼ਕਤੀਆਂ ਦੇ ਸਹਿਤ ਹੋ ਗਏ ਸਾਰੇ ਸਿੱਧ ਤੇ ਬੜੇ ਹਿਰਦੇ ਦੇ ਵਿੱਚ ਪ੍ਰਸੰਨ ਹੋਏ।
ਧੰਨ ਧੰਨ ਸ਼੍ਰੀ ਗੁਰ ਤੁਹੀ ਮਹਿਮਾ ਕਹੀ ਨਾ ਜਾਏ,
ਕਹਿਣ ਲੱਗੇ ਧੰਨ ਹੋ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਤੁਸੀਂ ਧੰਨ ਹੋ, ਤੁਹਾਡੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਤੁਹਾਡੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਤੁਸੀਂ ਧੰਨ ਹੋ।
ਚੋ ਪਈ ਸਿੱਖੀ ਧੰਨ ਧੰਨ ਸਿੱਖ ਤੇਰੇ,
ਕਹਿਣ ਲੱਗੇ ਪਾਤਸ਼ਾਹ ਸਿੱਖੀ ਧੰਨ ਧੰਨ ਤੇਰੇ ਸਿੱਖ ਨੇ ਜਿਹੜੇ ਸਿੱਖੀ ਕਮਾਉਂਦੇ ਨੇ, ਸਿੱਖੀ ਕਮਾਉਣ ਵਾਲੇ ਉਹ ਧੰਨ ਨੇ, ਤੇਰੀ ਸਿੱਖੀ ਜਿਹੜੀ ਉਹ ਧੰਨ ਹੈ।
ਪਰ ਉਪਕਾਰ ਕਰਹਿ ਦੁੱਖ ਹੇਰੇ,
ਜਿਹੜੇ ਦੂਜਿਆਂ ਦਾ ਦੁੱਖ ਵੇਖ ਕੇ ਪਰ ਉਪਕਾਰ ਕਰਦੇ ਨੇ, ਦੂਜਿਆਂ ਦਾ ਭਲਾ ਕਰਦੇ ਨੇ। ਸਿੱਖ ਨੂੰ ਗੁਰੂ ਪਾਤਸ਼ਾਹ ਜੀ ਨੇ ਸਿੱਖਿਆ ਹੀ ਇਹ ਦਿੱਤੀ ਹੈ, ਸਿੱਖਣਾ ਕੀ ਹੈ, ਗੁਰੂ ਕੇ ਸਿੱਖ ਨੇ ਇਹੀ ਸਿੱਖਣਾ, ਦੂਜਿਆਂ ਲਈ ਪਰਉਪਕਾਰੀ ਹੋ ਕੇ ਜੀਵਨ ਬਤੀਤ ਕਰਨਾ, ਸਮਾਜ ਦੇ ਭਲੇ ਦੇ ਕਾਰਜ ਕਰਨੇ, ਦੁਖੀਆਂ ਲਈ ਕਾਰਜ ਕਰਨੇ, ਇਸ ਤਰ੍ਹਾਂ ਦੇ ਨਾਲ ਜਿਹੜਾ ਜੀਵਨ ਹੈ ਉੱਪਰ ਪਰਉਪਕਾਰੀ ਹੋ ਕੇ ਬਤੀਤ ਕਰਨਾ। ਪਾਤਸ਼ਾਹ ਤੁਹਾਡੇ ਜਿਹੜੇ ਪਰਉਪਕਾਰੀ ਸਿੱਖ ਨੇ ਇਹ ਦੂਜਿਆਂ ਦਾ ਦੁੱਖ ਵੇਖ ਕੇ ਪਰਉਪਕਾਰ ਕਰਦੇ ਹਨ।
ਅਸ ਕਹਿ ਸਿੱਧਨ ਗਰਭ ਗਵਾਇਓ,
ਇਸ ਤਰ੍ਹਾਂ ਦੇ ਨਾਲ ਕਹਿ ਕੇ ਸਿੱਧਾਂ ਦੇ ਅੰਦਰ ਜਿਹੜਾ ਹੰਕਾਰ ਸੀ ਆਪਣੀਆਂ ਰਿਧੀਆਂ ਸਿੱਧੀਆਂ ਦਾ, ਬੜੇ ਦੀਨ ਹੋ ਕੇ ਗੁਰੂ ਸਾਹਿਬ ਜੀ ਦੀ ਮਹਿਮਾ ਕਰਦਿਆਂ ਇਹਨਾਂ ਨੇ ਆਪਣਾ ਹੰਕਾਰ ਅੰਦਰੋਂ ਗਵਾਇਆ ਹੈ।
ਬਹੁਰ ਨਾ ਸ਼੍ਰੀ ਗੁਰ ਨਿਕਟ ਜਨਾਇਓ,
ਫਿਰ ਇਹਨਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਆਪਣਾ ਹੰਕਾਰ ਦੁਬਾਰਾ ਪ੍ਰਗਟ ਨਹੀਂ ਕੀਤਾ।
ਭਈ ਸ਼ਾਂਤ ਦੁਰਮਤ ਸਭ ਨਾਸ਼ੀ,
ਤੇ ਹੁਣ ਹਿਰਦਾ ਜਿਹੜਾ ਸੀ ਉਹ ਸ਼ਾਂਤ ਹੋ ਗਿਆ, ਜਿਹੜੇ ਹੰਕਾਰ ਕਰਕੇ ਮਾਨੀ ਹੋਇਆ ਸ਼ਾਂਤ ਹੋਏ ਫਿਰਦੇ ਸਨ। ਗੁਰੂ ਸਾਹਿਬ ਦੀ ਉਪਮਾ ਕੀਤੀ, ਗੁਰੂ ਸਾਹਿਬ ਜੀ ਦਾ ਸੁਜਸ ਕੀਤਾ, ਹਿਰਦਾ ਜਿਹੜਾ ਗੁਰੂ ਸਾਹਿਬ ਜੀ ਦੇ ਸੁਜਸ ਕਰਨ ਦੇ ਨਾਲ ਸ਼ਾਂਤ ਹੋ ਗਿਆ ਤੇ ਜਿਹੜਾ ਹੰਕਾਰ ਹੈ ਉਹ ਚਲਾ ਗਿਆ, ਦੁਰਮਤ ਖੋਟੀ ਮਤ ਜਿਹੜੀ ਉਹਦਾ ਨਾਸ਼ ਹੋ ਗਿਆ।
ਕਹੇ ਪੁਰਖ ਤੁਮ ਹੋ ਅਵਿਨਾਸ਼ੀ,
ਕਹਿਣ ਲੱਗੇ ਹੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਤੁਸੀਂ ਅਵਿਨਾਸ਼ੀ ਪੁਰਖ ਹੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਹੋ।
ਉਸਤਤ ਕਰ ਕੇ ਅਨੇਕ ਪ੍ਰਕਾਰਾ,
ਇਸ ਪ੍ਰਕਾਰ ਦੇ ਨਾਲ ਬਹੁ ਭਾਨ ਦੇ ਨਾਲ ਜਿਹੜੀ ਆ ਗੁਰੂ ਸਾਹਿਬ ਜੀ ਦੀ ਜਿਹੜੇ ਬੜੇ ਸੋਹਣੇ ਸ਼ਬਦ ਵਰਤ ਕੇ ਇਹਨਾਂ ਨੇ ਉਸਤਤ ਕੀਤੇ।
ਹੁਣ ਬੂਝਲ ਹਿਤ ਬਚਨ ਉਚਾਰਾ,
ਤੇ ਫਿਰ ਗੁਰੂ ਸਾਹਿਬ ਜੀ ਦੇ ਕੋਲੋਂ ਕੁਝ ਜਾਣਨ ਵਾਸਤੇ ਗੁਰੂ ਸਾਹਿਬ ਜੀ ਨੂੰ ਬਚਨ ਕਰਨ ਲੱਗੇ, ਸਿੱਧ ਕਹਿਣ ਲੱਗੇ
ਕੇਤਿਕ ਸ਼ਕਤ ਤੁਮਾਰੇ ਮਾਹੀ,
ਹੁਣ ਪੁੱਛਦੇ ਨੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੁਹਾਡੇ ਵਿੱਚ ਕਿੰਨੀ ਕੀ ਸ਼ਕਤੀ ਹੈ। ਜਦੋਂ ਅੰਦਰੋਂ ਹੰਕਾਰ ਚਲਾ ਗਿਆ, ਗੁਰੂ ਸਾਹਿਬ ਜੀ ਦਾ ਸੁਜਸ ਕੀਤਾ, ਗੁਰੂ ਸਾਹਿਬ ਜੀ ਨੇ ਇਹਨਾਂ ਤੇ ਫਿਰ ਰਹਿਮਤ ਕੀਤੀ, ਉਹ ਸ਼ਕਤੀਆਂ ਇਹਨਾਂ ਦੀਆਂ ਵਾਪਸ ਦਿੱਤੀਆਂ, ਹੰਕਾਰ ਦੂਰ ਕਰਕੇ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਪੁੱਛਦੇ ਨੇ ਕਿ ਗੁਰੂ ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਕੋਲ ਕਿੰਨੀ ਕੁ ਸ਼ਕਤੀ ਹੈ, ਤੁਸੀਂ ਕਿੰਨੀ ਕੁ ਸ਼ਕਤੀ ਨੂੰ ਧਾਰਨ ਕੀਤਾ ਹੋਇਆ ਹੈ।
ਕਹੋ ਤਪਾ ਜੀ ਹਮਰੇ ਪਾਹੀ,
ਹੇ ਤਪਾ ਜੀ ਸਾਨੂੰ ਆਪਣੀ ਸ਼ਕਤੀ ਦੇ ਬਾਬਤ ਦੱਸਣਾ ਕਰੋ।
ਅਪਰਨਾ ਤੁਮਰੇ ਸੰਸਾਰ ਦੇਖਾ,
ਸਤਿਗੁਰੂ ਪਾਤਸ਼ਾਹ ਜੀ ਅਸੀਂ ਤਾਂ ਸੰਸਾਰ ਦੇ ਵਿੱਚ ਤੁਹਾਡੇ ਬਰਾਬਰ ਹੋਰ ਕੋਈ ਨਹੀਂ ਵੇਖਿਆ, ਅਸੀਂ ਬੜਾ ਸੰਸਾਰ ਦੇ ਅੰਦਰ ਰਹਿ ਕੇ ਧਰਤੀ ਦਾ ਭਰਮਣ ਕੀਤਾ ਪਰ ਤੁਹਾਡੇ ਬਰਾਬਰ ਸਾਨੂੰ ਹੋਰ ਕੋਈ ਨਜ਼ਰ ਨਹੀਂ ਆਇਆ।
ਸਭ ਤੇ ਤੁਮ ਹੋ ਪੁਰਖ ਵਿਸ਼ੇਖਾ,
ਤੁਸੀਂ ਸਾਰਿਆਂ ਦੇ ਵਿੱਚੋਂ ਵਿਸ਼ੇਸ਼ ਪੁਰਖ ਹੋ, ਉਸ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਹੋ ਜੋ ਇਸ ਸੰਸਾਰ ਦੇ ਵਿੱਚ ਆਏ ਹੋ।
ਦੋਹਰਾ गुरु पनेओ सत नाम की बड़ियाई बड़ जान।
ते हुण इन्हां दे कोलों जदों इन्हां ने पुछिया कि सतगुरु पातशाह जी कृपा करके दसो कि तुहाडे कोल किन्नी क शक्ति है, ते सतगुरु पातशाह जी इन्हां दे कोलों सुन के बोले, कहन लगे गुर भणियो सत नाम की बड़ियाई बढ़ जान। सत नाम सच्चे नाम दी उस वाहिगुरु परमेश्वर दे नाम दी वड्डी वड्याई जिहड़ी है संसार दे विच ओ जानना करो।
एकंकार अकार प्रभ पूरन कृपा निदान।
ओ जिहड़ा एकंकार जिहड़ा जिन्ने सारी सृष्टि नूं साजिया है, ओ अकाल पुरख वाहिगुरु परमेश्वर जिहड़ा एक सारियां दी प्रतिपालना करन वाला है, एक तो जिहड़ा सारा इह पसारा होया है, ओ परिपूर्ण कृपा निधान कृपा दा घर जिहड़ा कृपा दा खजाना वाहिगुरु मालक है।
चौपाई जेवड़ साहिब तेवड़ दात।
ओ जिहड़ा ऐसा कृपालु वाहिगुरु है परमेश्वर है जिस तों इह सारी सृष्टि दा पसारा होया है, सतगुरु पातशाह जी कहन लगे जेवड़ साहिब जिन्ना वड्डा ओ साहिब है तेवड़ दात उन्नियां वड्डियां ओहदियां दातां ने। ना ओ साहिब नू बयान किया जा सकता है, ना ओदा कोई अंत पा सकता है, ना ओदा कोई पारला बन्ना लभ सकता है, ना इंद्रियां दे ओदे तक पहुंच है, ओ जिहड़ा बेअंत है। सतगुरु पातशाह कहन लगे वाहिगुरु परमेश्वर जिन्ना वड्डा ओ आप है उन्नियां वड्डियां ओदियां दाता हन।
कबहू पार ना पायो जात।
ओदा कदे पारा वार नहीं पाया जा सकता, बड़े संसार ते आए उदा पारावार जानन लई अंत पाउन लई, पर सब इथो खाली हथ चले गए, कोई उदा अंत नहीं पा सकया। बेअंत बेअंती कहना पिया सब नू, उदा कोई पारावार नहीं जान सकदा।
करुणा मैं नित जोत स्वरूपं।
करुणा मैं कृपा दा घर ओ जड़ा वाहिगुरु परमेश्वर दी जोत स्वरूप सारिया विच पसर रही है।
सब विद श्री करतार अनूपं।
सारिया विधियां दे सरदार सहत करतार अनूपं उपमा तो रह तो सोना सुंदर वाहिगुरु परमेश्वर जो सब रूप जिदा है।
कृपा दृष्ट देखत है जाको।
ओ जिदे ते कृपा दृष्टि करके वेखदा ना, जिदे वल जिदे उते अपनी कृपा दृष्टि करदा है।
नाम दान को देवत ताको।
ओनू नाम दान देंदा है संसार दे अंदर वाहिगुरु परमेश्वर दी नाम दी वड्याई तो कुछ भी वड्डा नहीं, ओदी वड्याई ओदा नाम ही सारियां तो सर्वोत्तम है वड्डा है। ते इस करके जिन्ना ते कृपा करदा है अपनी कृपा दृष्टि करदा है ਉਹਨਾਂ ਨੂੰ ਆਪਣੇ ਨਾਮ ਦਾ ਦਾਨ ਦਿੰਦਾ ਹੈ।
ਮਾਨ ਅਮਾਨ ਸੁਤੇ ਛੁੱਟ ਜਾਹੀ।
ਤੇ ਜਦੋਂ ਜਿਨ੍ਹਾਂ ਤੇ ਫਿਰ ਕਿਰਪਾ ਕਰਦਾ ਹੈ ਉਹਨਾਂ ਦਾ ਜਿਹੜਾ ਮਾਨ ਅਮਾਨ ਆ ਉਹ ਸਾਰਾ ਛੁੱਟ ਜਾਂਦਾ ਹੈ, ਉਹ ਮਾਨ ਰਹਿਤ ਹੋ ਜਾਂਦੇ ਹਨ।
ਸੁਖ ਕੇ ਸਹਿਤ ਪਰਮ ਪਦ ਪਾਹੀ।
ਤੇ ਸੁਖ ਦੇ ਸਹਿਤ ਪਰਮ ਪਦਵੀ ਮੁਕਤੀ ਨੂੰ ਪਾ ਲੈਂਦੇ ਹਨ। ਨਾਮ ਨੂੰ ਜਪ ਕਰਕੇ ਐਸੀ ਨਾਮ ਦੀ ਵਡਿਆਈ ਹੈ। ਹੋਰ ਯਤਨ ਕੀਤਿਆਂ ਕਰਮ ਕਾਂਡ ਕੀਤਿਆਂ ਹੋਰ ਵਿਖਾਵੇ ਦੇ ਕਰਮ ਕੀਤਿਆਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ, ਜਿਹੜੇ ਉਹਦੇ ਨਾਮ ਨੂੰ ਜਪਦੇ ਨੇ ਨਾਮ ਨੂੰ ਜਪ ਕੇ ਉਹ ਫਿਰ ਮੁਕਤ ਹੋ ਜਾਂਦੇ ਨੇ, ਪਰਮ ਪਦਵੀ ਨੂੰ ਪਾ ਲੈਂਦੇ ਹਨ।
ਸਤਿਗੁਰ ਕੀ ਵੱਡੀ ਵਡਿਆਈ।
ਸਤਿਗੁਰੂ ਉਸ ਵਾਹਿਗੁਰੂ ਪਰਮੇਸ਼ਰ ਸਤਿਗੁਰੂ ਦੀ ਵੱਡੀ ਵਡਿਆਈ ਹੈ।
ਭੇਦ ਪਾਰ ਨੈ ਪਾਇਓ ਜਾਈ।
ਉਹਦਾ ਕੋਈ ਭੇਦ ਨਹੀਂ ਪਾ ਸਕਦਾ, ਉਹਦਾ ਕੋਈ ਪਾਰਾ ਵਾਰ ਨਹੀਂ ਜਾਣ ਸਕਦਾ, ਉਹਦਾ ਭੇਦ ਕੋਈ ਜਾਣ ਨਹੀਂ ਸਕਦਾ, ਐਸਾ ਉਹ ਸਤਿਗੁਰੂ ਵਾਹਿਗੁਰੂ ਪਰਮੇਸ਼ਰ ਵੱਡਾ ਹੈ।
ਇਸ ਬਿਦ ਕਹਿ ਕਰ ਕਿਰਪਾ ਨਿਧਾਨਾ।
ਇਸ ਪ੍ਰਕਾਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਕਿਰਪਾ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਪਾਵਨ ਉਪਦੇਸ਼ ਦਿੰਦੇ ਆ, ਗੁਰਬਾਣੀ ਦਾ ਜਿਹੜਾ ਸਲੋਕ ਉਚਾਰਨ ਕਰਨ ਲੱਗੇ।
301 ਸ਼ਲੋਕ ਬਖਾਨਾ।
ਇੱਕ ਸਲੋਕ ਜਿਹੜਾ ਗੁਰੂ ਸਾਹਿਬ ਜੀ ਨੇ ਉਹ ਵਖਿਆਨ ਕੀਤਾ, ਪਾਵਨ ਗੁਰਬਾਣੀ ਉਚਾਰਨ ਕਰਕੇ ਗੁਰੂ ਪਾਤਸ਼ਾਹ ਜੀ ਉਪਦੇਸ਼ ਦੇ ਕਰਕੇ ਸਮਝਾਉਣ ਲੱਗੇ।
ਸਲੋਕ ਮਹੱਲਾ ਪਹਿਲਾ। ਪਹਿਰਾ ਅਗਨ ਹਿਵੈ ਘਰ ਬਾਧਾ ਭੋਜਨ ਸਾਰ ਕਰਾਈ।
ਆਜ ਰਾਗ ਦੇ ਅੰਦਰ ਵਾਰ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ। ਪਾਤਸ਼ਾਹ ਕਹਿੰਦੇ ਪਹਿਰਾ ਅਗਨ, ਕਹਿੰਦੇ ਅੱਗ ਜਿਹੜੀ ਹੈ ਅੱਗ ਦੇ ਵਸਤਰ ਬਣਾ ਕੇ ਮੈਂ ਪਹਿਨ ਲਵਾਂ। ਹਿਵੈ ਕਰ ਬਾਧਾ, ਹਿਵੈ ਕਹਿੰਦੇ ਨੇ ਬਰਫ ਦੇ ਵਿੱਚ ਘਰ ਬਣਾ ਕੇ ਰਹਾਂ, ਅੱਗ ਦੇ ਕੱਪੜੇ ਸਿਉਂ ਕੇ ਪਾ ਲਵਾਂ, ਤੇ ਬਰਫ਼ ਦੇ ਵਿੱਚ ਆਪਣਾ ਘਰ ਜਿਹੜਾ ਉਹ ਬਣਾਉਣਾ ਕਰਾਂ, ਭੋਜਨ ਸਾਰ ਕਰਾਈ ਤੇ ਭੋਜਨ ਜਿਹੜਾ ਉਹ ਕੀ ਕਰਾਂ, ਲੋਹੇ ਨੂੰ ਆਪਣਾ ਭੋਜਨ ਬਣਾ ਲਵਾਂ, ਲੋਹਾ ਖਾਣਾ ਕਰਾਂ, ਅੱਗ ਦੇ ਕੱਪੜੇ ਬਣਾ ਕੇ ਉਹ ਸਰੀਰ ਤੇ ਧਾਰਨ ਕਰ ਲਵਾਂ, ਬਰਫ਼ ਦੇ ਵਿੱਚ ਘਰ ਬਣਾ ਕੇ ਉੱਥੇ ਰਹਾਂ ਤੇ ਭੋਜਨ ਦੀ ਥਾਂ ਜਿਹੜਾ ਉਹ ਲੋਹੇ ਨੂੰ ਖਾਣਾ ਕਰਾਂ, ਲੋਹੇ ਨੂੰ ਆਪਣਾ ਭੋਜਨ ਬਣਾ ਲਵਾਂ।
ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ।
ਤੇ ਜਿੰਨੇ ਵੀ ਦੁੱਖ ਨੇ, ਸਗਲੇ ਦੁੱਖ, ਸਾਰੇ ਦੁੱਖ ਜਿਹੜੇ ਨੇ ਉਹ ਪਾਣੀ ਕਰ ਪੀਵਾਂ, ਪਾਣੀ ਦੀ ਤਰ੍ਹਾਂ ਪੀ ਲਵਾਂ, ਭਾਵ ਉਹਨਾਂ ਦੁੱਖਾਂ ਦੇ ਕੋਈ ਪੀੜਾ ਨਾ ਮੰਨਾਂ, ਉਹ ਦੁੱਖ ਮੇਰਾ ਕੁਝ ਵਿਗਾੜ ਨਾ ਸਕਣ, ਦੁੱਖ ਮੇਰਾ ਕੁਝ ਵੀ ਜਿਹੜਾ ਉਹ ਮੈਨੂੰ ਕੋਈ ਪੀੜਾ ਨਾ ਦੇ ਸਕਣ, ਪਾਣੀ ਦੀ ਤਰ੍ਹਾਂ ਪੀ ਲਵਾਂ, ਭਾਵ ਜਰ ਲਵਾਂ। ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ, ਤੇ ਧਰਤੀ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਣਾ ਕਰਾਂ, ਧਰਤੀ ਨੂੰ ਹਿੱਕ ਲਵਾਂ, ਅੱਗੇ ਲਾ ਲਵਾਂ ਤੇ ਆਪਣੇ ਹੁਕਮ ਦੇ ਵਿੱਚ ਧਰਤੀ ਨੂੰ ਚਲਾਉਣਾ ਕਰਾਂ।
ਧਰ ਤਾਰਾ ਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ।
ਤਰਾਦੂ ਦੇ ਵਿੱਚ ਆਕਾਸ਼ ਨੂੰ ਰੱਖ ਕੇ ਤੇ ਪਿਛਲੇ ਛਾਬੇ ਦੇ ਵਿੱਚ ਚਾਰ ਮਾਸਿਆਂ ਦਾ ਵੱਟਾ ਪਾ ਕੇ ਉਹਨੂੰ ਤੋਲਦਿਆਂ, ਆਕਾਸ਼ ਉਹਨੂੰ ਤਰਾਜੂ ਵਿੱਚ ਰੱਖਾਂ, ਤਰਾਜੂ ਦੇ ਇੱਕ ਪੱਲੇ ਵਿੱਚ ਰੱਖ ਕੇ ਤੇ ਦੂਜੇ ਪੱਲੇ ਵਿੱਚ ਚਾਰ ਮਾਸਿਆਂ ਦਾ ਵੱਟਾ ਪਾ ਕੇ ਉਹ ਆਕਾਸ਼ ਨੂੰ ਤੋਲ ਦੇਵਾਂ।
ਇਹ ਵੱਡ ਵੱਧਾ ਮਾਵਾ ਨਾਹੀ, ਸਭ ਸੈ ਨੱਥ ਚਲਾਈ।
ਤੇ ਇਹਨਾਂ ਆਪਣੇ ਆਪ ਨੂੰ ਵਧਾ ਲਵਾਂ, ਆਪਣੇ ਆਪ ਨੂੰ ਇੰਨਾ ਵੱਡਾ ਕਰ ਲਵਾਂ ਕਿ ਮੈਂ ਕਿਤੇ ਵੀ ਸਮਾਵਾਂ ਹੀ ਨਾ, ਨਾ ਧਰਤੀ ਤੇ ਸਮਾਵਾਂ, ਨਾ ਆਕਾਸ਼ ਸਮਾਵਾਂ, ਇੰਨਾ ਵੱਡਾ ਆਪਣਾ ਸਰੀਰ ਜਿਹੜਾ ਆਕਾਰ ਉਹ ਕਰ ਲਵਾਂ, ਇੰਨਾ ਵੱਡਾ ਆਪਣੇ ਆਪ ਨੂੰ ਕਰ ਲਵਾਂ ਕਿ ਮੈਂ ਕਿਤੇ ਵੀ ਸਮਾਵਾਂ ਨਾ। ਸਭ ਸੈ ਨੱਥ ਚਲਾਏ, ਤੇ ਜਿੰਨੇ ਵੀ ਸੰਸਾਰ ਦੇ ਜੀਵ ਨੇ ਉਹਨਾਂ ਨੂੰ ਨੱਥ ਪਾ ਕੇ ਆਪਣੇ ਹੁਕਮ ਦੇ ਵਿੱਚ ਚਲਾਉਣਾ ਕਰਾਂ, ਜਿਵੇਂ ਕਹਾਂ ਉਵੇਂ ਉਹ ਸਾਰੇ ਜੀ ਕਰਨ ਇਸ ਤਰ੍ਹਾਂ ਦੇ ਨਾਲ।
ਏਤਾ ਤਾਣ ਹੋਵੇ ਮਨ ਅੰਦਰ, ਕਰੀ ਪੇ ਆਖ ਕਰਾਈ।
ਇੰਨੀ ਸ਼ਕਤੀ ਮੇਰੇ ਕੋਲ ਹੋਵੇ, ਇੰਨਾ ਤਾਣ ਹੋਵੇ ਮੇਰੇ ਕੋਲ ਕਿ ਉਹਨਾਂ ਦੇ ਕੋਲੋਂ ਜਿਵੇਂ ਮੈਂ ਚਾਹਾਂ, ਮੈਂ ਜੋ ਮਰਜ਼ੀ ਕਰਨਾ ਚਾਹਾਂ ਉਹ ਕਰ ਸਕਾਂ, ਤੇ ਜਿਹੜੇ ਜੀਵ ਆਪਣੇ ਹੁਕਮ ਵਿੱਚ ਕਰ ਲਵਾਂ, ਨੱਥ ਪਾ ਲਵਾਂ, ਉਹਨਾਂ ਨੂੰ ਵੀ ਜਿਵੇਂ ਚਾਹਾਂ ਉਹਨਾਂ ਦੇ ਕੋਲੋਂ ਕਰਵਾ ਸਕਦਾ ਹੋਵਾਂ।
ਜੇ ਵੱਡ ਸਾਹਿਬ ਤੇ ਵੱਡ ਦਾਤੀ, ਦੇ ਦੇ ਕਰੇ ਰਜਾਈ।
ਤੇ ਵਾਹਿਗੁਰੂ ਪਰਮੇਸ਼ਰ ਪਾਤਸ਼ਾਹ ਕਹਿਣ ਲੱਗੇ, ਜੇ ਵੱਡ ਸਾਹਿਬ, ਜਿੰਨਾ ਵੱਡਾ ਉਹ ਸਾਹਿਬ ਪਰਮੇਸ਼ਰ ਹੈ ਨਾ, ਮਾਲਕ ਹੈ, ਉੱਪਰ ਦੱਸ ਕੇ ਕਿ ਇੰਨੀ ਸ਼ਕਤੀ ਮੇਰੇ ਕੋਲ ਆ ਜਾਵੇ, ਅੱਗ ਦੇ ਵਸਤਰ ਪਹਿਨ ਲਵਾਂ, ਬਰਫ਼ 'ਚ ਘਰ ਬਣਾ ਕੇ ਰਹਾਂ, ਤੇ ਭੋਜਨ ਦੀ ਥਾਂ ਤੇ ਲੋਹਾ ਚੱਬਾਂ, ਲੋਹੇ ਨੂੰ ਖਾਣਾ ਕਰਾਂ, ਸਾਰੇ ਦੁੱਖ ਜਿਹੜੇ ਨੇ ਪਾਣੀ ਦੀ ਤਰ੍ਹਾਂ ਪੀ ਜਾਵਾਂ, ਧਰਤੀ ਨੂੰ ਹੱਕ ਕੇ ਅੱਗੇ ਲਾ ਲਵਾਂ, ਤੇ ਜਿਹੜੇ ਆਕਾਸ਼ ਨੂੰ ਵੀ ਤਰਾਜੂ ਵਿੱਚ ਚਾਰ ਮਾਸਿਆਂ ਦੇ ਵੱਟੇ ਨਾਲ ਤੋਲ ਦੇਵਾਂ, ਆਪਣੇ ਆਪ ਨੂੰ ਵੱਡਾ ਕਰ ਲਵਾਂ, ਕਿਤੇ ਵੀ ਸਮਾਵਾਂ ਨਾ, ਸਾਰਿਆਂ ਨੂੰ ਹੁਕਮ ਵਿੱਚ ਚਲਾਵਾਂ, ਜਿਵੇਂ ਕਹਾਂ ਉੱਦਾਂ ਹੀ ਹੋਵੇ। ਪਾਤਸ਼ਾਹ ਇਹ ਵੀ ਕੁਝ ਨਹੀਂ ਕਹਿਣ ਲੱਗੇ, ਇਹ ਵੀ ਤੁੱਛ ਹੈ, ਇੰਨੀ ਸ਼ਕਤੀ ਮੇਰੇ ਕੋਲ ਆ ਜਾਏ ਨਾ, ਉਹ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ। ਜਿੱਡਾ ਵੱਡਾ ਉਹ ਸਾਹਿਬ ਹੈ, ਓਨੀ ਵੱਡੀ ਉਹਦੀ ਦਾਤ ਹੈ, ਦੇ ਦੇ ਕਰੇ ਰਜ਼ਾਈ, ਆਪਣੀ ਰਜ਼ਾ ਵਿੱਚ ਰੱਖ ਕੇ ਜਿੰਨੀ ਮਰਜ਼ੀ ਉਹ ਸ਼ਕਤੀ ਦੇ ਦੇਵੇ।
ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ।
ਪਾਤਸ਼ਾਹ ਕਹਿਣ ਲੱਗੇ, ਇਹ ਜਿੰਨੀਆਂ ਸ਼ਕਤੀਆਂ ਉੱਪਰ ਬਿਆਨ ਕੀਤੀਆਂ ਨੇ, ਇੰਨੀ ਸ਼ਕਤੀ ਹੋਵੇ, ਇੰਨਾ ਕੁਝ ਕਰ ਸਕਦਾ ਹੋਵਾਂ, ਇੰਨਾ ਤਾਣ ਮੇਰੇ ਕੋਲ ਹੋਵੇ। ਪਾਤਸ਼ਾਹ ਕਹਿਣ ਲੱਗੇ, ਨਾਮ ਦੇ ਸਾਹਮਣੇ ਤੁੱਛ ਹਨ, ਤੁੱਛ, ਨਾਮ ਦੇ ਸਾਹਮਣੇ ਉਹਨਾਂ ਦੀ ਕੋਈ ਔਕਾਤ ਨਹੀਂ, ਇੰਨਾ ਇੰਨੀਆਂ ਸ਼ਕਤੀਆਂ ਵੀ ਹੋਣ। ਤੇ ਪਾਤਸ਼ਾਹ ਕਹਿਣ ਲੱਗੇ, ਜਿੰਨਾ ਤੇ ਫਿਰ ਉਹ ਨਦਰ ਕਰਦਾ, ਕਿਰਪਾ ਕਰਦਾ, ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ, ਫਿਰ ਸੱਚੇ ਨਾਮ ਦੀ ਵਡਿਆਈ ਉਹਨੂੰ ਬਖਸ਼ਦਾ, ਜਿਸ ਵਡਿਆਈ ਦੇ ਬਰਾਬਰ, ਜਿਸ ਵਡਿਆਈ ਦੇ ਤੁੱਲ ਹੋਰ ਕੁਝ ਨਹੀਂ ਹੈ। ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਲੋਕ ਉਚਾਰਨ ਕਰਕੇ ਜਦੋਂ ਸਿੱਧਾਂ ਨੇ ਪੁੱਛਿਆ ਤੁਹਾਡੇ ਵਿੱਚ ਕਿੰਨੀ ਸ਼ਕਤੀ ਹੈ, ਤੇ ਗੁਰੂ ਸਾਹਿਬ ਕਹਿਣ ਲੱਗੇ, ਸ਼ਕਤੀ ਆ ਸਾਰਾ ਕੁਝ ਹੀ ਵਸ ਕਰ ਲਵਾਂ, ਨਾ ਹੋਣ ਵਾਲੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਵੀ ਬਣਾ ਦਿਆਂ। ਤੇ ਪਾਤਸ਼ਾਹ ਕਹਿਣ ਲੱਗੇ, ਇਹ ਵੀ ਉਹਦੇ ਨਾਮ ਦੇ ਬਰਾਬਰ ਨਹੀਂ, ਬਰਾਬਰ ਨਹੀਂ ਹੋ ਸਕਦੀਆਂ। ਇਹ ਸਾਰੀ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ, ਨਾਮ ਦੀ ਵਡਿਆਈ ਉਹ ਸਾਰਿਆਂ ਚ ਸਰਵੋਤਮ ਹੈ, ਉਹ ਸਾਰਿਆਂ ਚ ਉੱਚੀ ਆ, ਉਹ ਸਾਰਿਆਂ ਤੋਂ ਵੱਡੀ ਹੈ, ਪਰ ਦਿੰਦਾ ਉਹਨਾਂ ਨੂੰ ਹੈ ਜਿਨ੍ਹਾਂ ਤੇ ਕਿਰਪਾ ਕਰਦਾ, ਜਿਨ੍ਹਾਂ ਤੇ ਨਦਰ ਕਰਦਾ, ਜਿਹੜੇ ਉਹਦੇ ਨਦਰ ਦੇ ਪਾਤਰ ਬਣਦੇ ਨੇ, ਫਿਰ ਉਹਨਾਂ ਨੂੰ ਉਹ ਐਸੀ ਵੱਡੀ ਵਡਿਆਈ ਬਖਸ਼ਦਾ ਹੈ।
ਦੋਹਰਾ ਇਹ ਸ਼ਲੋਕ ਸੁਣ ਕੇ ਸਭੈ ਸਿੱਧਨ ਸਤ ਕਰ ਮਾਨ।
ਜਦੋਂ ਇਹ ਸ਼ਲੋਕ ਸੁਣਿਆ ਸਾਰਿਆਂ ਸਿੱਧਾ ਨੇ ਤੇ ਦੋਵੇਂ ਹੱਥ ਜੋੜ ਕੇ ਸਤ ਕਰਕੇ ਮੰਨਿਆ। ਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਉਪਦੇਸ਼ ਦੇ ਕੇ ਸਮਝਾਇਆ ਤੇ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਸੁਣਦਿਆਂ ਦੋਵੇਂ ਹੱਥ ਜੋੜ ਕੇ ਸਤ ਕਰਕੇ ਮੰਨਣਾ ਕੀਤਾ।
ਗੋਰਖ ਆਦਿ ਤੇ ਦੀਨ ਹੋਵੇ ਬੰਦੇ ਜੋਰਤ ਪਾਨ।
ਤੇ ਜਿਹੜੇ ਗੋਰਖਨਾਥ ਆਦਿ ਦੇ ਜਿਹੜੇ ਸਾਥੀ ਸਨ ਬਾਕੀ ਸਿੱਧ, ਹੁਣ ਇਹਨਾਂ ਨੇ ਦੋਵੇਂ ਹੱਥ ਜੋੜੇ ਤੇ ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਵੰਦਨਾ ਕੀਤੀ ਹੈ।
ਜੋ ਪਈ ਅਪਰ ਸਿੱਧ ਸਭ ਬਿਨੈ ਅਲਾਵੈ।
ਤੇ ਸਾਰੇ ਜਿੰਨੇ ਸਿੱਧ ਸਨ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਚ ਇਸ ਪ੍ਰਕਾਰ ਦੇ ਨਾਲ ਬੇਨਤੀਆਂ ਕਰਦੇ।
ਭੰਗਰ ਨਾਥ ਨਾ ਸੀਸ ਨਿਵਾਵੈ।
ਹੁਣ ਜਿਹੜਾ ਇਹਨਾਂ ਚੋ ਭੰਗਰ ਨਾਥ ਸੀ, ਗੋਰਖਨਾਥ ਆਦਿਕ, ਬਾਕੀ ਜਿਹੜੇ ਮੰਗਲ ਨਾਥ ਆਦਿਕ ਜਿੰਨੇ ਵੀ ਸਾਰੇ ਸਿੱਧ ਸਨ, ਮੰਗਲ ਨਾਥ ਨੂੰ ਪਹਿਲਾਂ ਹੀ ਭਰੋਸਾ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੇ। ਹੁਣ ਇਹ ਜਿੰਨੇ ਸਾਰੇ ਸਿੱਧਾਂ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ, ਚਰਨ ਵੰਦਨਾ ਕੀਤੀ, ਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਸੁਣ ਕੇ ਬੜੇ ਪ੍ਰਸੰਨ ਹੋਏ। ਹੁਣ ਇਹਨਾਂ ਚ ਇੱਕ ਭੰਗਰ ਨਾਥ ਸੀ, ਭੰਗਰ ਨਾਥ ਜਿਹੜਾ ਸੀ ਉਹਨੂੰ ਬੜਾ ਹੰਕਾਰ ਸੀ, ਉਹਨੇ ਹੰਕਾਰ ਵਸ ਹੋਏ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਨਹੀਂ ਨਵਾਇਆ।
ਇਸ ਬਿਦ ਬਚਨ ਕਹਿਤ ਭਾ ਤਬ ਹੀ।
ਇਸ ਤਰ੍ਹਾਂ ਦੇ ਨਾਲ ਮੁਖੋ ਕਹਿਣ ਲੱਗਾ, ਹੰਕਾਰੀ ਹੋਇਆ, ਸੀਸ ਨਹੀਂ ਨਵਾਉਂਦਾ ਤੇ ਆਪਣੇ ਮੁਖ ਤੋਂ ਕਹਿਣ ਲੱਗਾ।
ਪਸ਼ਚਮ ਸੁਰ ਸਰ ਬਹੀ ਨਾ ਕਬ ਹੀ।
ਕਹਿਣ ਲੱਗੇ ਗੰਗਾ ਕਦੀ ਵੀ ਜਿਹੜੀ ਆ ਪਸ਼ਚਮ ਵਾਲੇ ਪਾਸੇ ਨੂੰ ਨਹੀਂ ਵਹਿੰਦੀ, ਪਸ਼ਚਮ ਵਾਲੇ ਪਾਸੇ ਨੂੰ ਗੰਗਾ ਜਿਹੜੀ ਕਦੀ ਵੀ ਉਹ ਵਹਿੰਦੀ ਨਹੀਂ ਹੈ।
ਅਸਤਨਾ ਪ੍ਰਾਚੀ ਸਵਿਤਾ ਭਇਓ।
ਪੂਰਵ ਵਾਲੇ ਪਾਸੇ ਨੂੰ ਕਦੀ ਵੀ ਜਿਹੜਾ ਸੂਰਜ ਹੈ ਪ੍ਰਾਚੀ ਵਾਲੇ ਪਾਸੇ ਨੂੰ ਉਹ ਕਦੀ ਵੀ ਛੁਪਦਾ ਨਹੀਂ।
ਧਾਰ ਪੰਖ ਨੇ ਮੇਰ ਉੱਡਿਓ।
ਤੇ ਜਿਹੜਾ ਸੁਮੇਰ ਪਰਬਤ ਹੈ ਉਹ ਕਦੀ ਪੰਖ ਲਾ ਕੇ ਉੱਡਿਆ ਨਹੀਂ, ਨਾ ਗੰਗਾ ਜਿਹੜੀ ਹੈ ਉਹ ਉਲਟੀ ਵਹਿ ਸਕਦੀ ਹੈ, ਨਾ ਸੂਰਜ ਉਲਟ ਦਿਸ਼ਾ ਵਿੱਚ ਛੁਪ ਸਕਦਾ ਹੈ, ਤੇ ਨਾ ਸੁਮੇਰ ਪਰਬਤ ਖੰਭ ਲਾ ਕੇ ਉੱਡ ਸਕਦਾ ਹੈ।
ਹਮ ਹੈ ਸਿੱਧ ਜੇ ਗ੍ਰਸਤ ਅਗਾਰੀ।
ਤੇ ਅਸੀਂ ਸਿੱਧ ਹਾਂ, ਹੰਕਾਰ ਕਾਹਦਾ? ਕਹਿਣ ਲੱਗਾ ਅਸੀਂ ਤਾਂ ਗ੍ਰਸਤ ਤਿਆਗਿਆ, ਗ੍ਰਸਤ ਨੂੰ ਤਿਆਗ ਕਰਕੇ ਰਿਧੀਆਂ ਸਿੱਧੀਆਂ ਪਾਈਆਂ, ਬੜੀ ਯੋਗ ਸਾਧਨਾ ਸਾਧੀ ਹੈ, ਅਸੀਂ ਸਿੱਧ ਹਾਂ ਤੇ ਸਿੱਧ ਹੋ ਕੇ ਅਸੀਂ ਗ੍ਰਸਤੀਆਂ ਅੱਗੇ ਸੀਸ ਨਵਾਈਏ, ਸਿੱਧ ਹੋ ਕੇ ਅਸੀਂ ਗ੍ਰਸਤੀਆਂ ਨੂੰ ਮੱਥਾ ਟੋਕੀ ਟੇਕੀਏ, ਇਸ ਗੱਲ ਦਾ ਇਹ ਹੰਕਾਰ ਕਰਕੇ ਬੈਠਾ ਹੈ।
ਨਮੋ ਕਰੈ ਅਸਮੰਜਸ ਭਾਰੀ।
ਤੇ ਕਹਿਣ ਲੱਗੇ ਨਾ ਗ੍ਰਸਤੀਆਂ ਨੂੰ ਨਮੋ ਨਮਸਕਾਰ ਕਰੀਏ, ਅਸਮੰਜਸ ਗੱਲ ਹੈ, ਇਹ ਨਹੀਂ ਹੋ ਸਕਦੀ।
ਉੱਡਿਓ ਆਕਾਸ਼ ਬਿਖੈ ਕਹੈ ਐਸੇ।
ਤੇ ਹੁਣ ਇਹਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਨਹੀਂ ਨਵਾਇਆ ਤੇ ਇਹ ਗੱਲਾਂ ਕਹਿ ਕੇ ਇਹ ਆਕਾਸ਼ ਦੇ ਵਿੱਚ ਉੱਡਿਆ ਹੈ।
ਜਾਤ ਬੇਹੰਗ ਯੁੱਤ ਬਲ ਕੇ ਜੈਸੇ।
ਜਿਵੇਂ ਪੰਛੀ ਬਲ ਦੇ ਨਾਲ ਆਕਾਸ਼ ਵਿੱਚ ਉਡਾਰੀਆਂ ਲਾਉਂਦਾ ਨਾ, ਧਰਤੀ ਤੋਂ ਆਕਾਸ਼ ਵਿੱਚ ਜਾ ਚੜਦਾ, ਪੰਛੀ ਦੀ ਨਿਆਈ ਪੰਜੜਾ ਸੀ ਇਹ ਵੀ ਅਸਮਾਨ ਦੇ ਵਿੱਚ ਉੱਡਣ ਲੱਗਾ।
ਸ੍ਰੀ ਨਾਨਕ ਲਖ ਗਰਭ ਸਮੇਤਾ।
ਤੇ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਨੂੰ ਵੇਖਿਆ ਕਿ ਭੰਗਰ ਨਾਥ ਹੰਕਾਰੀ ਹੋਇਆ, ਆਕਾਸ਼ ਦੇ ਵਿੱਚ ਪੰਛੀਆਂ ਵਾਂਗੂ ਉਡਾਰੀਆਂ ਲਾਉਣ ਲੱਗਾ ਹੈ, ਇਹ ਕਹਿੰਦਾ ਕਿ ਮੈਂ ਗ੍ਰਸਤੀਆਂ ਅੱਗੇ ਸੀਸ ਨਹੀਂ ਨਵਾਉਣਾ, ਤੇ ਹੰਕਾਰੀ ਹੋਇਆ ਆਕਾਸ਼ ਵਿੱਚ ਉੱਡ ਰਿਹਾ ਹੈ।
ਕੌਂਸੀ ਉਡਾਈ ਖੋਵਨ ਹੇਤਾ।
ਇਹਦਾ ਹੰਕਾਰ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਖੜਾ ਉਡਾ ਦਿੱਤੀ ਆਕਾਸ਼ ਵਿੱਚ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਜਦੋਂ ਇਹ ਭੰਗਰ ਨਾਥ ਹੰਕਾਰੀ ਹੋਇਆ ਆਕਾਸ਼ ਵਿੱਚ ਉੱਡਣ ਲੱਗਾ ਤੇ ਉਹਨੇ ਦਾ ਹੰਕਾਰ ਤੋੜਨ ਵਾਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਜਿਹੜੀ ਖੜਾ ਉਹ ਆਕਾਸ਼ ਵਿੱਚ ਉਡਾਈ ਹੈ।
ਲੱਗੀ ਜਾਏ ਕੈ ਸੀਸ ਮਝਾਰੀ।
ਤੇ ਉਹ ਜਿਹੜੀ ਖੜਾਮ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ, ਉਹ ਜਦੋਂ ਭੰਗਰ ਨਾਥ ਆਕਾਸ਼ ਵਿੱਚ ਉੱਡ ਰਿਹਾ ਸੀ ਉਹ ਖੜਾ ਜਾ ਕੇ ਇਹਦੇ ਸਿਰ ਦੇ ਵਿੱਚ ਵੱਜੀ।
ਉੱਡਿਓ ਬਹੁਰ ਪੀਰਾ ਭੀ ਭਾਰੀ।
ਤੇ ਜਦੋਂ ਖੜਾ ਵੱਜੀ ਇਹਨੂੰ ਬੜੀ ਬੜੀ ਪੀੜ ਹੋਈ, ਬੜਾ ਦਰਦ ਹੋਇਆ ਖੜਾਮ ਦੇ ਵੱਜਣ ਦਾ ਜਦੋਂ ਆਕਾਸ਼ ਵਿੱਚ ਉੱਡ ਰਿਹਾ ਸੀ।
ਦੇਹ ਤੇ ਉੱਚੀ ਗਈ ਖਰਾਏ।
ਤੇ ਹੁਣ ਇਹਨੇ ਆਪਣੇ ਆਪ ਨੂੰ ਉੱਚਾ ਕਰ ਲਿਆ, ਜਦੋਂ ਖੜਾਏ ਦੇ ਸਿਰ ਚ ਵੱਜੀ ਬੜੀ ਪੀੜ ਹੋਈ ਤੇ ਇਹਨੇ ਆਪਣੇ ਆਪ ਨੂੰ ਖੜਾ ਤੋਂ ਉੱਚਾ ਕਰ ਲਿਆ, ਜਦੋਂ ਇਹ ਹੋਰ ਉੱਚਾ ਹੋਇਆ ਖੜਾ ਫੇਰੇ ਦੇ ਤੋਂ ਉੱਚੀ ਹੋਈ
ਸਿਰ ਮੈਂ ਲਾਗੀ ਰਹੇ ਹੋ ਬਚਾਏ
ਤੇ ਹੁਣ ਇਹ ਆਪਣਾ ਬਚਾ ਕਰਨ ਦੇ ਲਈ ਇਧਰ ਉਧਰ ਨੂੰ ਦੌੜਦਾ ਉਡਾਰੀਆਂ ਲਾਉਂਦਾ ਜਿੱਧਰ ਨੂੰ ਵੀ ਜਾਂਦਾ ਖੜਾ ਇਹਦੇ ਸਿਰ ਵਿੱਚ ਵੱਜਦੀ ਹੈ
ਜਬ ਥਿਰ ਹੋਵੇ ਪੁਨ ਸਿਰ ਲਾਗੈ
ਤੇ ਜਦੋਂ ਇਹ ਰੁਕ ਜਾਂਦਾ ਹੈ ਉੱਡਣ ਤੋਂ ਉਦੋਂ ਖੜਾ ਵੀ ਰੁਕ ਜਾਂਦੀ ਹੈ ਤੇ ਜਦੋਂ ਉੱਡਣ ਲੱਗਦਾ ਇਧਰ ਉਧਰ ਨੂੰ ਦੌੜਦਾ ਬਚਣ ਵਾਸਤੇ ਖੜਾ ਵੀ ਮਗਰ ਹੀ ਉੱਡਦੀ ਹੈ ਫਿਰ ਸਿਰ ਚ ਵੱਜਦੀ ਹੈ ਜਦੋਂ ਇਹ ਰੁਕਦਾ ਉਦੋਂ ਖੜਾਮ ਵੀ ਰੁਕ ਜਾਂਦੀ ਹੈ
ਹਟੈ ਨਕਸ ਜੇ ਅਪਰ ਦਿਸ਼ ਭਾਗੈ
ਤੇ ਜਦੋਂ ਹੋਰ ਦਿਸ਼ਾ ਵੱਲ ਭੱਜਦਾ ਉਹ ਖੜਾਮ ਇਹਦਾ ਪਿੱਛਾ ਨਹੀਂ ਛੱਡਦੀ ਫਿਰ ਵੱਜਦੀ ਇਹਦੇ ਸਿਰ ਵਿੱਚ ਜਾ ਕੇ
ਸ੍ਰੀ ਨਾਨਕ ਕੀ ਦਿਸ਼ ਜਬ ਆਵੇ
ਤੇ ਜਦੋਂ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵੱਲ ਨੂੰ ਆਉਂਦਾ ਜਿੱਧਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੈਠੇ ਨੇ ਜਦੋਂ ਉਸ ਦਿਸ਼ਾ ਵੱਲ ਨੂੰ ਤੁਰਦਾ ਚੱਲਦਾ ਹੈ ਉਡਾਰੀ ਮਾਰਦਾ ਹੈ
ਸਿਰ ਤੇ ਕੌਂਸ ਲੱਗਣ ਹਟ ਜਾਵੇ
ਉਹਦਾ ਇਹਦੇ ਸਿਰ ਦੇ ਵਿੱਚ ਖੜਾਮ ਵੱਜਣ ਹਟ ਜਾਂਦੀ ਹੈ ਜਦੋਂ ਤਾਂ ਗੁਰੂ ਨਾਨਕ ਸਾਹਿਬ ਪਾਸੇ ਵਾਲੇ ਪਾਸੇ ਤੋਂ ਦੂਜੇ ਪਾਸੇ ਨੂੰ ਦੌੜਦਾ ਆਪਣੇ ਆਪ ਨੂੰ ਬਚਾਉਣ ਲਈ ਉਦੋਂ ਖੜਾਮ ਵੀ ਇਹਦੇ ਮਗਰ ਹੀ ਹੈ ਇਹਦੇ ਸਿਰ ਚ ਵੱਜਦੀ ਹੈ ਜਦੋਂ ਬੜਾ ਦੁਖੀ ਹੋਇਆ ਇਹਦੀ ਕੋਈ ਪੇਸ਼ ਨਾ ਗਈ ਤੇ ਜਦੋਂ ਫਿਰ ਇਹਨੂੰ ਗੁਰੂ ਨਾਨਕ ਸਾਹਿਬ ਪਾਲੇ ਵਾਲੇ ਪਾਸੇ ਨੂੰ ਮੁੱਖ ਕੀਤਾ ਉਧਰ ਨੂੰ ਉੱਡਿਆ ਤਾਂ ਉਦੋਂ ਫਿਰ ਖੜਾਮ ਵੀ ਇਹਦੇ ਸਿਰ ਵਿੱਚ ਵੱਜਣੋਂ ਬੰਦ ਹੋ ਗਈ
ਜਾਣਿਓ ਹਿਰਦੈ ਨਾ ਹਟਿਓ ਖਰਾਊ
ਇਹਨੇ ਹਿਰਦੇ ਵਿੱਚ ਜਾਣਿਆ ਕਿ ਖੜਾ ਹੁਣ ਮੇਰਾ ਪਿੱਛਾ ਨਹੀਂ ਛੱਡੇਗੀ ਮੈਂ ਬੜਾ ਯਤਨ ਕਰ ਲਿਆ ਇਹਦੇ ਤੋਂ ਬਚਣ ਦਾ ਪਰ ਜਿੱਧਰ ਨੂੰ ਵੀ ਜਾਣਾ ਖੜਾਮ ਉੱਥੇ ਮੇਰੇ ਸਿਰ ਚ ਆ ਕੇ ਵੱਜਦੀ ਹੈ ਕਹਿਣ ਲੱਗਾ ਇਹ ਖੜਾ ਮੇਰਾ ਜਿਹੜਾ ਪਿੱਛਾ ਨਹੀਂ ਛੱਡੇਗੀ
ਕਰ ਬਹੁ ਰਹੇ ਨਾ ਚਲਤ ਉਪਾਊ
ਕਹਿਣ ਲੱਗਾ ਬੜਾ ਉਪਾਅ ਕੀਤਾ ਬੜੀ ਕੋਸ਼ਿਸ਼ ਕੀਤੀ ਹੈ ਪਰ ਮੇਰਾ ਕੋਈ ਉਪਾਅ ਦੇ ਸਾਹਮਣੇ ਨਹੀਂ ਚੱਲਦਾ ਕੋਈ ਪੇਸ਼ ਨਹੀਂ ਜਾਂਦੀ
ਪੀਰ ਪਾਏ ਹਿਰਦੇ ਪਛੁਤਾਨਾ
ਤੇ ਹੁਣ ਜਦੋਂ ਇਹ ਸੀ ਪੀੜਾ ਹੋਈ ਸਿਰ ਦੇ ਵਿੱਚ ਖੜਾ ਵੱਜਣ ਦਾ ਜਦੋਂ ਦਰਦ ਹੋਇਆ ਸੀ ਪੀੜਾ ਨੂੰ ਪਾ ਕੇ ਹਿਰਦੇ ਦੇ ਵਿੱਚ ਫਿਰ ਝੂਰ ਦਾ ਪਛਤਾਉਂਦਾ ਹੈ ਭੰਗਰਨਾਥ
ਮਿਟਿਓ ਗਰਭ ਬਹੁ ਭਇਓ ਲੱਜਾਨਾ
ਤੇ ਹੁਣ ਇਹਦਾ ਜਿਹੜਾ ਹੰਕਾਰ ਸੀ ਜਿਹੜਾ ਹੰਕਾਰੀ ਹੋਇਆ ਆਕਾਸ਼ ਛੁੱਟ ਗਿਆ ਸੀ ਮੈਂ ਨੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਮਸਤਕ ਨਵਾਉਣਾ ਇਹ ਗ੍ਰਿਸ਼ਤੀ ਨੇ ਮੈਂ ਤਾਂ ਸਿੱਧ ਹਾਂ ਤੇ ਹੁਣ ਜਿਹੜਾ ਹੰਕਾਰ ਇਹਦਾ ਉਹ ਜਾਂਦਾ ਰਿਹਾ ਤੇ ਬੜਾ ਹਿਰਦੇ ਵਿੱਚ ਝੂਰ ਦਾ ਪਛਤਾਉਂਦਾ ਹੈ ਲੱਜਤ ਹੋਇਆ
ਦੋਹਰਾ ਹੋਏ ਦੀਨ ਆਵਤ ਪਇਓ ਜਹ ਬੇਦੀ ਕੁਲ ਦੀਪ
ਤੇ ਜਿੱਥੇ ਬੇਦੀ ਕੁਲ ਦੇ ਦੀਪਕ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਸਨ ਲਾ ਕੇ ਬੈਠੇ ਨੇ ਹੁਣ ਉੱਥੇ ਚੱਲ ਕੇ ਬੜਾ ਸ਼ਰਮਿੰਦਾ ਹੋਇਆ ਪਹੁੰਚਦਾ ਹੈ
ਚਰਨ ਕਮਲ ਬੰਧਨ ਕਰੀ ਬੈਠਿਓ ਹੋਏ ਸਮੀਪ
ਤੇ ਹੁਣ ਜਿਹੜਾ ਕਹਿੰਦਾ ਸੀ ਮੈਂ ਸਿੱਧ ਹਾਂ ਮੈਂ ਯੋਗੀ ਹੋ ਕੇ ਸਿੱਧ ਹੋ ਕੇ ਗ੍ਰਿਸ਼ਤੀ ਨੂੰ ਮੱਥਾ ਟੇਕਾਂ ਹੁਣ ਜਦੋਂ ਹੰਕਾਰ ਅੰਦਰੋਂ ਚਲਾ ਗਿਆ ਤੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ ਝੁਕ ਗਿਆ ਡੰਡੇਵਾ ਤਾਂ ਲੰਮਾ ਪੈ ਗਿਆ ਫਿਰ ਡੰਡੌਤ ਕਰਨ ਲੱਗਾ
ਚੌਪਈ ਗੋਰਖ ਦੇਖ ਬਚਨ ਕੋ ਕਹੈ
ਜਦੋਂ ਹੁਣ ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਬੈਠਿਆ ਤੇ ਗੋਰਖੇ ਨੂੰ ਵੇਖ ਕੇ ਕਹਿਣ ਲੱਗਾ
ਇਉਂ ਕਰਵਾਏ ਬਿਨਾ ਨਾ ਰਹੈ
ਚੱਲ ਜੇ ਤੂੰ ਵੀ ਇਉਂ ਕਰਵਾ ਕੇ ਜਿੰਨੀ ਦੇਰ ਤੱਕ ਤੂੰ ਛਿੱਤਰ ਨਹੀਂ ਸੀ ਖਾਣੇ ਜਿੰਨੀ ਦੇਰ ਤੱਕ ਤੇਰੇ ਸਿਰ ਚ ਖੜਾਵ ਨਹੀਂ ਵੱਜੇ ਉਦੋਂ ਤੱਕ ਤਾਂ ਤੂੰ ਹੰਕਾਰੀ ਹੋ ਕੇ ਇੱਥੋਂ ਉਡਾਰੀ ਮਾਰ ਕੇ ਚਲਾ ਗਿਆ ਤੇਰੇ ਨਾਲ ਹੋਣੀ ਸੀ ਇੰਨੀ ਕੁ ਤੂੰ ਕਰਵਾ ਕੇ ਵਾਪਸ ਮੁੜਨਾ ਸੀ ਇੰਨੀ ਕੁ ਤੂੰ ਜ਼ਰੂਰ ਕਰਵਾਉਣੀ ਸੀ ਇਹ ਕਰਵਾਏ ਬਿਨਾ ਤੇਰੇ ਤੋਂ ਰਹਿ ਨਹੀਂ ਸੀ ਹੁੰਦਾ
ਕਲੀ ਕਾਲ ਮੈਂ ਸ਼੍ਰੀ ਕਰਤਾਰਾ
ਇਹ ਕਲੀ ਕਾਲ ਕੋਰ ਕਲਯੁਗ ਦੇ ਵਿੱਚ ਸ਼੍ਰੀ ਕਰਤਾਰ ਦਾ ਸਵਰੂਪ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ
ਨਾਮ ਜਪਾਵਨ ਹਿਤ ਤਨ ਧਾਰਾ
ਜਿਨ੍ਹਾਂ ਨੇ ਸਮੁੱਚੀ ਲਕਾਈ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਉਣ ਦੇ ਲਈ ਤਨ ਇਹ ਸਰੀਰ ਧਾਰਨ ਕੀਤਾ ਹੈ
ਇਸ ਕੀ ਸਮਤਾ ਹੋਏ ਨਾ ਕੈਸੇ
ਪਾਤਸ਼ਾਹ ਕਹਿ ਲਗੇ ਇਹਨਾਂ ਦੀ ਬਰਾਬਰੀ ਕੌਣ ਕਰ ਸਕਦਾ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਿਰੰਕਾਰ ਦਾ ਆਪ ਸਰੂਪ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਆਪ ਨਾਰਾਇਣ ਸਰੂਪ ਇਸ ਸੰਸਾਰ ਵਿੱਚ ਆਏ ਨੇ ਸੰਸਾਰ ਨੂੰ ਨਾਮ ਜਪਾ ਕੇ ਸੰਸਾਰ ਦਾ ਭਲਾ ਕਰਨ ਵਾਸਤੇ ਜੀਵਾਂ ਦਾ ਉਧਾਰ ਕਰਨ ਵਾਸਤੇ ਇਹਨਾਂ ਨੇ ਸਰੀਰ ਧਾਰਨ ਕੀਤਾ ਇਹਨਾਂ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ
ਬੰਦਨ ਕਰੋ ਭਲਾ ਹੋਏ ਜੈਸੇ
ਇਹਨਾਂ ਨੂੰ ਬੰਦਨਾ ਕਰੋ ਨਮਸਕਾਰ ਕਰੋ ਇਹਨਾਂ ਨੂੰ ਨਮਸਕਾਰ ਕਰਨ ਦੇ ਨਾਲ ਹੀ ਸਾਡਾ ਭਲਾ ਹੋਣਾ ਹੈ
ਨੀਕੇ ਬਚਨ ਸੁਣੋ ਪੁਨ ਕਹੋ
ਇਹਨਾਂ ਦੇ ਕੋਲ ਸੁੰਦਰ ਬਚਨ ਸੁਣਨਾ ਕਰੋ ਕੁਝ ਬਚਨ ਇਹਨਾਂ ਨਾਲ ਸਾਂਝੇ ਕਰੋ ਤੇ ਕੁਝ ਇਹਨਾਂ ਦੇ ਕੋਲੋਂ ਇਹਨਾਂ ਦੇ ਜਿਹੜੇ ਅਮੋਲਕ ਬਚਨ ਨੇ ਜਿਹੜੇ ਮੁਕਤ ਕਰ ਦੇਣ ਵਾਲੇ ਬਚਨ ਨੇ ਉਹ ਉਪਦੇਸ਼ ਇਹਨਾਂ ਦਾ ਸੁਣਨਾ ਕਰੋ
ਤਤ ਗਿਆਨ ਕੋ ਉਰ ਮਹਿਲ ਹੋ
ਤੇ ਜਿਹੜੇ ਇਹਨਾਂ ਦਾ ਬਚਨ ਸੁਣਦੇ ਨੇ ਸਤਿਗੁਰੂ ਪਾਤਸ਼ਾਹ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰਨ ਕਰਦੇ ਨੇ ਉਹਨਾਂ ਨੂੰ ਤਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਤਤ ਗਿਆਨ ਨੂੰ ਪਾ ਲੈਂਦੇ ਹਨ।
ਪੁਨ ਗੋਰਖ ਗੁਰ ਸੰਗ ਉਚਾਰਾ,
ਤੇ ਫਿਰ ਗੋਰਖ ਦੇ ਨਾਲ ਸਤਿਗੁਰੂ ਪਾਤਸ਼ਾਹ ਪੁਨ ਗੋਰਖ ਗੁਰ ਸੰਗ ਉਚਾਰਾ, ਗੋਰਖ ਫਿਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਫਿਰ ਬਚਨ ਉਚਾਰ ਕੇ ਕਹਿਣ ਲੱਗਾ।
ਕਲੀ ਕਾਲ ਮੈਂ ਕਿਆ ਵਰਤਾਰਾ,
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਕਲਯੁਗ ਦਾ ਸਮੇਂ, ਇਹ ਕਲਯੁਗ ਦੇ ਸਮੇਂ ਦੇ ਵਿੱਚ ਵਰਤਾਰਾ ਕੀ ਵਰਤ ਰਿਹਾ ਉਹਦੇ ਬਾਬਤ ਦੱਸਣਾ ਕਰੋ।
ਬੈਠੇ ਸਭ ਹੀ ਸਿੱਧ ਸਮੀਪਾ,
ਸਾਰੇ ਸਿੱਧ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਬੈਠੇ ਹੋਏ ਹਨ।
ਸਭ ਬੋਲੇ ਬੇਦੀ ਕੁਲ ਦੀਪਾ,
ਬੇਦੀ ਕੁਲ ਦੇ ਦੀਪਕ। ਹੁਣ ਜਦੋਂ ਗੋਰਖਨਾਥ ਨੇ ਕਲਯੁਗ ਦੇ ਵਰਤਾਰੇ ਦੇ ਬਾਬਤ ਪੁੱਛਿਆ ਤੇ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਨੂੰ ਇਹ ਕਲਯੁਗ ਦੇ ਵਰਤਾਰੇ ਦੇ ਬਾਬਤ ਦੱਸਦਿਆਂ ਪਾਵਨ ਗੁਰਬਾਣੀ ਦਾ ਉਹ ਸ਼ਬਦ ਉਚਾਰਨ ਕਰਕੇ ਸਮਝਾਉਂਦੇ ਨੇ, ਕਲਯੁਗ ਦੇ ਵਰਤਾਰੇ ਦੇ ਬਾਬਤ ਦੱਸਦੇ ਨੇ। ਸੱਚ ਕਾਲ ਕੂੜ ਵਰਤਿਆ, ਕਲ ਕਾਲ ਕਬੇ ਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉ ਉਗਵੈ ਦਾਲ। ਇਹ ਪਾਵਨ ਸ਼ਬਦ ਉਚਾਰਨ ਕਰਕੇ ਕਲਯੁਗ ਦੇ ਬਾਬਤ ਸਮਝਾਉਂਦੇ ਹਨ। ਕੱਲ ਦੇ ਪ੍ਰਕਰਨ ਅੰਦਰ ਆਪ ਜੀ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੇ, ਜਿਨ ਕਲ ਰਾਖੀ ਮੇਰੇ,
ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ ਮੇਰੇ, ਜਿਨ ਕਲ ਰਾਖੀ ਮੇਰੇ, ਗਿਆਨ ਧਿਆਨ ਕਿਸ ਕਰਮ ਨ ਜਾਣਾ, ਗਿਆਨ ਧਿਆਨ ਕਿਸ ਕਰਮ ਨ ਜਾਣਾ,
ਗਿਆਨ ਧਿਆਨ ਕਿਸ ਕਰਮ ਨ ਜਾਣਾ, ਗਿਆਨ ਧਿਆਨ ਕਿਸ ਕਰਮ ਨ ਜਾਣਾ,
ਗਿਆਨ ਧਿਆਨ ਕਿਸ ਕਰਮ ਨ ਜਾਣਾ, ਗਿਆਨ ਧਿਆਨ ਕਿਸ ਕਰਮ ਨ ਜਾਣਾ,
ਗਿਆਨ ਧਿਆਨ ਕਿਸ ਕਰਮ ਨ ਜਾਣਾ, ਗਿਆਨ ਧਿਆਨ ਕਿਸ ਕਰਮ ਨ
ਜਾਣਾ, ਸਾਰ ਨ ਜਾਣਾ ਤੇਰੇ, ਸਾਰ ਨ ਜਾਣਾ ਤੇਰੇ,
ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ,
ਸਾਰ ਨ ਜਾਣਾ ਤੇਰੇ, ਸਾਰ ਨ ਜਾਣਾ ਤੇਰੇ,
ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰੂ ਨਾਨਕ,
ਜਿਨ ਕਲ ਰਾਖੀ ਮੇਰੇ, ਜਿਨ ਕਲ ਰਾਖੀ ਮੇਰੇ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਹੇ ਅਚੁੱਤ ਹੇ ਪਾਰ ਬ੍ਰਹਮ,
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ,
ਦੁਖ ਭੰਜਨ ਗੁਣ ਤਾਸ,
ਹੇ ਸੰਗੇ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਗੋਬਿੰਦ ਹੈ ਗੁਣ ਨਿਧਾਨ,
ਜਾਗੈ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ,
ਹੈ ਭੀ ਹੋਵਨ ਹਾਰ, ਹੇ ਸੰਤਾ ਕੈ
ਸਦਾ ਸੰਗ ਨਿਧਾਰਾਇਆ
ਧਾਰ
ਏ ਠਾਕੁਰ ਹਉ ਦਾਸ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਪਰੋਏ
ਆਏ ਪ੍ਰਭ ਸ਼ਰਨਾਗਤੇ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਵਸਤ
ਨਾਨਕ ਹੋ ਤਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵਦੇ
ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵਦੇ
ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।